मन एक चित भाए हर किया सदा सदा वडियाहिया देना पछोताए सतनाम वाहे गुरु साहिब जियो चरनार बिंद भजन विद्यं नाम तारण है कीर्तन साध संगेण नानक नय दृष्टंत जम दूतन है नच दुर्लभं तनं रूपं नच दुर्लभं स्वर्ग राजन है नच दुर्लभं भोजनं व्यंजनं नच दुर्लभं स्वश अम्र है नच दुर्लभं सुत मित्र प्रात बांधव नच दुर्लभं बनता विलास है नच दुर्लभं विद्या प्रवीण नच दुर्लभं चतुर चंचल है दुर्लभं एक भगवान नाम नानक लभदेंग साध संग कृपा प्रवं दुर्लभं एक भगवान नाम नानक लभदेंग साध संग कृपा प्रबंग वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुबाई मान खोए बैठे गुरमुख प्यारे सतसंगी जन्म साहिबां दी पावन पवित्र इलाही गुरबाणी दा आप जी ने रस पिन्ना कीर्तन सरवण कीता है जी। पावन पवित्र अमृत भरपूर बचन सतगुरु गुरु पंचम पातशाह महाराज जी दे उचारण कीते हुए आप जी ने सरवण कीते ने इन दो श्लोकां दे अंदर सतगुरु गुरु पंचम पिता जी महाराज हर मनुख मना मातर नू उपदेश दृढ़ करांदे ने के इस संसार दे अंदर दौलत भी दुर्लभ नहीं ए भी कमाई जा सकती है। इस संसार अंदर रूप सुंदरता इनू भी प्राप्त कीता जा सकता है। इस संसार अंदर विद्या पढ़ के मनुख चलाक चुस्त प्रवीण ज्ञाता हो सकता है। संसार दे अनेका सुख जेड़े ने ओ बड़ी आसानी नल मिल सकते ने पर एक दुर्लभ परमेश्वर दा नाम है जेड़ा साध संगत विच प्रभु दी कृपा तो बिना कदी किसे नू नसीब नहीं हुंदा। सतगुरु ने वचन कीते दूसरे श्लोक विच क्या जिन्हों नाम प्राप्त हो गया हिरदे विच प्रभु का नाम टिक गया ते उस दे नेड़े जमदूत कदी नहीं आंदा कदी ओनू जमा दी फाई कदी ओनू जमा दे नाल ओदा कदी भी वाह नहीं पैंदा। धन गुरु नानक साहिब महाराज जी दी जोत ने अज इन्हां दो श्लोकां विच संखेप जिहा मैं अर्ज कीता ए भाव दृढ़ कराया। सतगुरु की बाणी विचों आपां पहलां इस श्लोक दी विचार करनी है कि उस प्रभु दा नाम जिहड़ा दुर्लभ है। साध संगत धन गुरु ग्रंथ साहिब जी ने बचन कीते ने महाराज कहिंदे ने याद रखी दुनिया दे अंदर हर चीज रुपये नाल खरीदी जा सकती है पर उस परम पिता परमेश्वर दा नाम ओनू रूप नाल ओनू दौलत नाल ओनू पदवी नाल ओनू चलाकी नाल ओनू हुशियारी ते प्रवीणता नाल कदी भी किसे ने पाया नहीं ओ मिल सकदा जे तू निमाणा होके गुरु की संगत विच अपने आप नू समर्पित कर दे। साध संगत धन गुरु ग्रंथ साहिब जी ने बचन कीते महाराज कहिंदे ने साईं नाम अमोल कीम ना कोई जान दो उस परमेश्वर दा नाम अमोल है ओदा मुल नहीं पै सकदा ते दुनिया दा कोई भी मनुख इस परमेश्वर दे नाम दी कीमत जानदा भी नहीं ओदी कीमत पैनी किथे वे। साईं नाम अमोल कीम ना कोई जान दो साहिब जी कहन लगे जिन्ना भाग मथा है से नानक हर रंग मान दो जिन्ना दे मथे दे भाग चंगे ने अपने आप नू प्रभु दे समर्पित कर दिता उन्हां नू मेरे दाते ने ए नाम दी दात दे दिती। मैं अर्ज यही कर रहा कि नाम नू किसे भी कीमत ते खरीदया नहीं जा सकदा। सतगुरु ने जदों असी पढ़ने आनंद साहिब जी दी बाणी ते बापू गुरु अमरदास जी एक पौड़ी विच उपदेश ही ए देंदे ने कहिंदे ने हे मेरे प्रभु तेरी कीमत नहीं पाई जा सकदी तू तां अमोलक है हे मेरे मालक तेरी कोई भी कीमत नहीं पा सकदा अनेकां ने यतन कीता कि तेरी कीमत अदा करके तेनू प्राप्त कर लिए पर हैरानगी दी बात ओ लोक दुनिया तो बिलकते चले गए पर कीमत किसे ने पाई न ते पुछया मेरे सतगुरु गुरु अमरदास जी जे ओ प्रभु अमोलक है किसे भी कीमत ते नहीं मिल सकदा ते फिर ओदी प्राप्ति कदी भी नहीं। कमाल दी गल दाता जी ने इको पौड़ी विच सवाल करके नाल ही उत्तर दे दिते। मैं अर्ज कर रहा जिन्ना भाग मथा है से नानक हर रंग मान दो ते गुरु अमरदास कहने हर आप अमुलक है मुल ना पाया जाए क्योंकि ओदी कीमत कोई नहीं। सारे श्लोक विच साहिब ने कहा ना धन नाल ना रूप नाल ना पदवी नाल ना जवानी नाल ना विद्या नाल किसे भी ढंग नाल उस प्रभु नू नहीं पाया जा सकदा। साहिब जी कह रहे ने बड़े प्यारे बचन करदे ने दातार जी कहिंदे ने हर आप अमुलक है मुल ना पाया जाए मुल ना पाया जाए किसे विटों रहे लोक दिल लाए तरले करदे चले गए पर प्रभु नू किसे ने पाया नहीं मुल। सतगुरु फिर ओ किवें मिलदा है ते गुरु अमरदास कहिंदे ने ऐसा सतगुरु जे मिले जे किते सतगुरु मिल जाए ना पूरा फिर ओदे नाल सौदे ना करी। साध संगत कई वारी असी सौदा भी करने आ ठीक है गुरु चरणा विच अरदास करना सिख दा फर्ज बनदा है पर चेते रखियो सौदा ना करी मना जे मेरा सतगुरु तू आ कम सवारेगा तां मैं इन्ने दिन तेरे घर मत्था टेकांगा जे तू आ कम मेरा कर देंगा मैं इन्ने दिन झाड़ू लांगे दा मतलब एक सौदा है तू करेगा तां मैं करांगा नहीं प्यारिया अरदास कर पर सौदे करके गुरु दे दर ते आई क्योंकि सौदे नाल तू इहनू कुछ दे ही नहीं सकदा साडे कोल है कि देण वास्ते। सतगुरु कहिंदे ने हर आप अमुलक है मुल ना पाया जाए मुल ना पाया जाए किसे विटों रह लोक विल लाए ऐसा सतगुरु जे मिले तिस नू सिर सौंपी है विचों आप जाए जिस दा जियो तिस मिल रहे हर वसै मन आए हर आप अमुलक है भाग तिना के नानका चिन्ना भाग मथा है। साहिब कहिंदे ने भाग तिना के नानका जिन हर पल्ला पाए जिन्हां दे भाग चंगे उन्हां नू सतगुरु मिल गया जिन्हां नू सतगुरु मिल गया उन्हां ने अपना सिर ते अपनी जिंद गुरु के चरणां विच रख दित्ती। साहिब कहिंदे ने ओदी कीमत नहीं अदा सकदी। दाता जी दी बाणी विच ना बड़े प्यारे बचन आउंदे ने। कईआं ने कीमत अदा करन दी भी कोशिश कीती। वैसे तो प्रभु का नाम मिल जाए बड़ी वड्डी कृपा है। सतगुरु की बाणी विच भगत नामदेव जी का शब्द आउंदा है राग सोरठ दे अंदर। असि अक्सर पढ़ने किसी ने रब नूं पाण लई पैसे देण दी अपने वलों आफर कीती, रुपईआं नाल मुल पाणा चाहिया, ते जिहड़ा अंदरों रंग रतिया सी उहने कहा दुनिया दे लोगो रब दा नाम इन्ना दुर्लभ है रुपईए नाल चलाकी नालों खरीदिया नहीं जा सकदा। भगत नामदेव उहदी कखां दी कुली परमेश्वर दी कृपा नाल बन गई। जदों कखां दी कुली बनी इह कहानी नहीं केवल गुरु ग्रंथ साहिब दे बचन ने। गवांडन ने एक सवाल किया सी नामदेव कोई एहो जिहा कारीगर जिन्ने तेरी इस कुली नूं शिंगार दिता तेरी कुली नूं बनाया मैनू दस पाएगा रहिंदा किथे वे। ते उहने इको दम सोची पै गए कहन लगे भैणा तू पुछनी उहदा टिकाणा। कहन लगी हां मैनू उहदा एड्रैस कोई उहदा पता दिओ किथे रहिंदा। ते भगत दे अखां विच नीर भर गया। कहन लगा सच पुछ जिधर मैं झाती मारना उह हर थां ते अपना टिकाणा बनाई बैठा। केड़ी एक थां खां जिथे ओ नहीं बैठा जिथे ओदा एक थां ते टिकाणा ना होवे। एक थां ते पक्का नहीं पर हर थां ते बैठा है। ते उस गवांडन ने सोचिया कहन लगी नामदेव मेरे कोल ओनू वेखण दियां अखां नहीं। मैं चाहनी हां जिवें तेरा घर बन गया है तेरे घर नाल मेरा भी घर बन जाए। ते नामदेव कहन लगे भैणा तू किवें बनवाणा चाहनी है। कहन लगी नामदेव जिन्ने रुपये तू दिते ने जे तू 100 रुपया दिता मैं 200 देंगी, तू 500 दिता मैं 1000 देंगी, तू 1000 दिता मैं 2000 देंगी, मुकदी गल की तेरे नो दुगनी कीमत अदा कर देंगी। पर दसो कारीगर बैठा किते होया क्योंकि प्रभु अमोलक है वो दुर्लभ है। ते भगत नामदेव कह लगे सुन भैणे रुपया नाल जो दी कीमत पानी है ते कदी गल मेरे नाल करी ना। कह लगा मैं मजदूरी दिती है। कह लगी जे तू मजदूरी दिती तेरे तो दुगने देंगी। ते भगत नामदेव कह लगे याद रख उस बेटी नू उस कारीगर नू घर ओह बुला सकदा है जिहड़ा भैण भरावां मित्रां दोस्तां दे मोह नू तोड़ चुका है ते ओहदी कीमत केवल हिरदे दी प्रीति रुपईआं नाल ते कदी ओह घर आउंदी। साहिब ने बचन कीता कहन लगे पाड़ पड़ोसन पूछ लै नामा कापै छान छवाई हो। भगत नामदेव राग सोरठ पाड़ पड़ोसन पूछ लै नामा गवांडन पुछदी पई है कापै छान छवाई हो तौपै दुगनी मजूरी दहूं मोको बेटी दिओ बताई हो मुल पा रहे कोई। ते गुरु ग्रंथ साहिब च भगत कहिंदा मैनू क्या गया तौपै दुगनी मजूरी दहूं मैं तो मोको बेटी दिओ बताई हो। ते अगो भगत कहिंदा री बाई दर ते भैणे बेटी दे न जाई देख बेटी रहो समाई हमारा बेटी प्राण अधारा बेटी प्रीत मजूरी मांग है रुपये नहीं दुगनी मजूरी नहीं बेटी प्रीत मजूरी मांग है जे को छान छवावे हो लोक कुटुंब सबू तै तोरा तो आपन बेटी आवे। वो आउंदा जरूर है पर जे कि तू दुनिया दे मोह तो ऊपर उठ जाए। प्यारियो जे रब ने ना खरीदा जा सकता ते गुरु नानक नूं भी कोई खरीद नहीं जे सकदा रुपया ना। कोई मत सोचे मेरी अटारी बड़ी उच्ची है मत सोचे मैं बड़ा तनहाड़ हां। याद रखियो जे रुपया नाल बाबा खरीदया जांदा ते कदी भी भाई लालो दे घर रबाब ना वजदी ओहदी रबाब मलक भागो दे करवाई दी रुपये नाल नहीं। सतगुरु ने बाणी विच बचन कीते बड़े प्यार दे मैं अर्ज कर रहा ओहदा नाम दुर्लभ है। ते धन गुरु ग्रंथ साहिब बचन करदे ने कहन लगे प्यारिया याद रख जे रुपये नाल प्रभु मिलदा ना। ते गुरु अर्जन साहिब दा बचन है कहिंदे सी रावण बारे बड़ा सुनिया कि रावण दी लंका सोने दी सी उहदे कोल रुपया बड़ा सी पर जिदन उहने अपने इष्ट नूं खुश कीता है ना ते रावण ने भी अपने 10 वारी सिर कट के इष्ट दे चरणां विच भेट कीता है। जे रुपये नाल इष्ट खुश हुंदा हुंदा ते रावण नूं सिर वढ के देण दी की लोड़ सी। साहिब ने कहा सम्मन जो उस प्रेम के दम को होती साथ साई नाम अमोल अमूलक ओहदा नाम। समन जो उस प्रेम के दम को होती साठ रुपया नाल वटा सटा हुंदा रावण हुटे सो रंक ने जिन सिर दीने काट। रावण कोई गरीब सी जिन्ने सिर वड के इष्ट दे चरणा विच भेट कीते। साध संगत ओहदा नाम अमूलक है। ए ठीक है सानू रब पुत्र दिंदा है दौलत देंदा घर मकान दे देंदा असी कहने रब की बड़ी कृपा जी बख्शिश बड़ी मैनु तुलसी की एक गल बड़ी चंगी लगी ओ कहिंदा जेड़े लोग दावा करके कहिंदा रुपये आ गए पुत्र आ गया घर सोना बन गया परिवार का सुख कहिंदा बस बड़ी रब की मेहर है तुलसी ने गल की कह लगा सजना याद रखी जेड़ा बंदा सवेर तो शाम तक लोगों दी जेबां करदा ना गरीबां दा खून पींदा रज के कुकर्म करदा घर ओदे कोल भी है पुत्र ओदे घर भी प्रभु ने दिता है इस्त्री ओदे घर भी है दुनिया का हर सुख ओदे घर है सुख दे नाल रब की कृपा नहीं असली तो रब की कृपा एवे जे रब का दुर्लभ नाम ते साध संगत के घर हो जाए साहब की बाणी विच भी बचन आया ते तुलसी ने क्या कह लगा सुत दारा धन लक्ष्मी ए तिने चीजा सुत इस्त्री साहब कह लगे अगे तुलसी कहिंदा दौलत सुत दारा धन लक्ष्मी पापी के भी होए पापी बंदे दे कोल भी एदी बहुतात है पर संत समागम हर कथा तुलसी दुर्लभ दोए ए बड़े दुर्लभ नहीं रब की कृपा तो बिना ए दात मिलदी नाम ते गुरमुख जना दी संगत खैर साध संगत मैं अर्ज कर रहा गुरु दे दर ते दौलत नाल कृपा नहीं मेरे दाता जी दे इतिहास नूं पढ़ने हां दशमेश पिता पूरे परिवार नूं वार के मेरा साई बैठा है ओ गोदावरी दे कंडे अबचल नगर नदेड़ दी धरती ते उत्थे एक बड़ी प्यारी घटना वापरी हजूर गोदावरी दे कंडे बैठे ने ते हिंदुस्तान दा सम्राट मेरे दाता जी दे दर्शन करना है कौन आया ओ औरंगजेब दा पुत्र जिन्ने मेरे गुरु तेग बहादुर जी नूं शहीद कीता सतगुरु दे आनंदपुर नूं घेरा पाया उस औरंगजेब दा पुत्र अज भिखारी बन के मेरे कलगी वाले दे चरणा विच नदेड़ दी धरती ते पहुंच गए जदों सतगुरु दे चरणा विच पहुंचे इन्हें एक कीमती मोती कीमती नगीना कढ के हजूर दे चरणा विच भेटा रख दिता ते मन विच आया कि गुरु कहेगा बादशाह आया मैनू कीमती दौलत दिती है जे कोई दौलत दा केवल भुखा हुंदा ते बड़िया तरीफा करदा बादशाह तेरे वर्गा कोई भी नहीं मेरे दाते ने देखा दे अंदर ना हौमे का कीड़ा जिहड़ा ओह तुरदा पिया हौमे का कंडा इहदे अंदर चुभदा पिया सतगुरु ने नेत्र खोले नगीना चुकिया ते गोदावरी दे विच चौके मारिया नगीना डुब गया मन नूं बड़ा खेत होया बादशाह कहिंदा हद हो गई मैं ता इन्नी देर तो दूर तो आया हिंदुस्तान का सम्राट लोकी झुकदे ने कह लगा महाराज मेरे नगीने की कीमत ही कोई नहीं हजूर ने क्या कह लगे बहादुर शाह तू नगीना लैके आए मोती लैके आए कह लगा हां हजूर ने कहा नजर टिका के गदावरी विच देख की देखदा तह विच नगीनिया मोतियां दे भंडार पए ने साहब कहिंदे चुन लै जिहड़ा तेरा अपने नू कढ के बाहर लै जा क्योंकि एक दौलत दे नशे नाल गुरु कोल आए ते उस वक्त कहिंदे ने बादशाह ने कहा दाता इतने नगीने ते की तू इन्हां नू इकट्ठिया नहीं करदा कमाल दे बचन कहे अदीब ने कह लगा मेरा दाता ओ बहादुर शाह गुरु नानक दी जोत मोती नगीने पत्थर नहीं ओ कठे कर दी गुरु नानक दी जोत असी हिरदे नू टटोल दी पई है जिदे हिरदे विच प्रेम है तू पत्थरां नू इकट्ठे कर लगा मैं प्रेम वाले दिल इकट्ठे कर लगा मेरे घर दे अंदर प्रेम वाले दिल परिवार ने तेरे घर दे अंदर पत्थर वर्गे लोह परवान मेरे घर दे अंदर प्रीत है अदीब ने बड़ा सोहना लिखिया है ਉਹ ਲਿਖਦਾ ਸੁਣ ਕਿਹਾ ਸਤਿਗੁਰਾਂ ਇਹ ਜਨਮ ਫਿਰ ਆਣਾ ਨਹੀਂ ਜ਼ਾਇਆ ਨਹੀਂ ਕਰਨਾ ਵਕਤ ਪੱਥਰ ਚੁਣਨ ਲਾਣਾ ਨਹੀਂ ਬੜੀ ਸੋਹਣੀ ਉਹਨੇ ਘਟਨਾ ਦਿੱਤੀ ਕਿ ਸਤਿਗੁਰੂ ਕਾ ਨਾਮ ਖਰੀਦਿਆ ਨਹੀਂ ਜਾਂਦਾ ਗੁਰੂ ਕਿਸੇ ਹਿਰਦੇ ਨੂੰ ਪ੍ਰਵਾਨ ਕਰਦਾ ਬਹਾਦਰ ਸ਼ਾਹ ਨੂੰ ਮੁਖਾਤਿਬ ਕਰਕੇ ਹਜ਼ੂਰ ਕਹਿੰਦੇ ਨੇ ਸੁਣ ਕਿਹਾ ਸਤਿਗੁਰੂ ਇਹ ਜਨਮ ਫਿਰ ਆਣਾ ਨਹੀਂ ਜ਼ਾਇਆ ਨਹੀਂ ਕਰਨਾ ਵਕਤ ਪੱਥਰ ਚੁਣ ਲਾਣਾ ਨਹੀਂ ਕੀਮਤੀ ਇਸ ਵਕਤ ਮੈਂ ਦਿਲ ਦੇ ਨਗੀਨੇ ਚੁਣਾਂਗਾ ਸਾਹਿਬ ਕਹਿੰਦੇ ਮੈਂ ਪ੍ਰੇਮ ਵਾਲੇ ਦਿਲਾਂ ਨੂੰ ਚੁਣਾਂਗਾ ਜਿਹੜੇ ਸ਼ਰਧਾ ਤੇ ਭਾਵਨਾ ਨਾਲ ਭਰੇ ਨੇ ਕੀਮਤੀ ਇਸ ਵਕਤ ਮੈਂ ਦਿਲ ਦੇ ਨਗੀਨੇ ਚੁਣਾਂਗਾ ਇੱਕ ਦਿਲ ਦੇ ਬਦਲੇ ਲੱਖਾਂ ਲਾਲਾਂ ਨੇ ਮੁੱਲ ਪਾਉਣਾ ਨਹੀਂ ਹਜ਼ੂਰ ਜੀ ਕਹਿਣ ਲੱਗੇ ਮੈਂ ਦਿਲਾਂ ਨੂੰ ਟੋਲਣਾ ਵਾ ਪੱਥਰ ਤੇਰੀ ਟੋਲ ਹੈ ਸ਼ਾਹ ਦੀਨ ਦੇ ਘਰ ਦਿਲ ਹਨ ਭਰੇ ਦੀਨ ਦਾ ਬਾਦਸ਼ਾਹ ਗੁਰੂ ਨਾਨਕ ਇਹਦੇ ਘਰ ਵਿਚ ਪ੍ਰੇਮ ਵਾਲੇ ਦਿਲ ਭਰੇ ਪਏ ਨੇ ਪੱਥਰ ਦਾ ਦੁਨੀ ਸ਼ਾਹ ਕੋਲ ਨੇ ਇਹ ਦੁਨੀਆਂ ਦੇ ਬਾਦਸ਼ਾਹ तेरे घर विच पत्रा वाले दौलत वाले परवान ने ते साडे घर विच प्रेम वाले दिल परवान। सतगुरु कहिंदे ने नाम अमुलक है पर प्रीत तो बिना खिरदे दी भावना तो बिना मिलदा नहीं। साहब ने जिहड़ा ये शलोक कहा साध संगत मैं पहला इस पिछले शलोक तो आरंभ कर लगा वा ओदा नाम दुर्लभ है। सतगुरु अज बचन पै करदे ने महाराज कहन लगे नच दुर्लभम नच दर्च नहीं दुर्लभंग दर्च जेड़ी चीज बड़ी मुश्किल नाल मिले। साहब कहन लगे नच दुर्लभंग रूप धनंग रूपम नहीं दुर्लभ दौलत ते रूप। साहब कहन लगे दौलत भी लोग कमा लेंदे ने ते रूप भी दुर्लभ नहीं किते मोर दे खंभा वल देखो रब ने उहदे मोर दे खंभा नूं किन्ना कु रूप दिता होया दुर्लभ नहीं उहनूं मिल चुका है। साहब कहिंदे ने नच दरलोक दुर्लभ धनंग रूपंग रूप ते दौलत दुर्लभ नहीं मिल सकती है। साहब कहिंदे ने नच दुर्लभंग नहीं दुर्लभ की स्वर्ग राज ने आ स्वर्ग दे राज जिहड़े तू चाहना ए भी दुर्लभ नहीं स्वर्ग दे राज कई वारी देवतियां नूं मिल गए ने। साहब कहिंदे ने नच दुर्लभंग भोजनक बिजनंग ए भी दुर्लभ नहीं जे तू मिठे भोजन छकने चाहने भोजन भी आसानी नाल मिल सकदे कीमती तो कीमती खाना तैयार किया जा सकता है। साहब जी कहिंदे नच दुर्लभंग स्वच्छ अंबरै ते जेड़े कपड़े तू पाई फिरना कीमती तो कीमती ए कपड़े भी बड़ी आसानी नाल मिल जांदे ने दुर्लभ नहीं। साहब अगे कहिंदे ने नच दुर्लभंग सुत मित्र भ्रांत बांधव आ पुत्र भरा ते मित्र ए भी दुर्लभ नहीं जिदे कोल दौलत होवे उहदे मित्र भरा भी बड़े ने इथों तक उहदे पुत्र भी बनने वास्ते बड़े तैयार हो जांदे। साहिब कहिंदे ए भी चीज मुश्किल नहीं बड़ी आसानी नाल मिल सकदी है दुनिया अंदर। नच दुर्लभंग सुत पुत्र मित्र दोस्त भ्रांत भरा बांधव रिश्तेदार। साहिब कहिंदे ने नच दुर्लभंग बनता बिलास है आ जो तू काम ते कलोल करने ए भी दुर्लभ नहीं दुनिया रुपया नाल ए भी वकार भोगदी पई दुर्लभ नहीं। साहिब जीओ होर की महाराज कहिंदे ने नच दुर्लभंग विद्या प्रवीणन आ विद्या विच प्रवीण हो जाना ए भी कोई वड्डी गल नहीं। असीं कहिंदे आ फलाना बंदा बड़ा गुणी है बड़ा स्याणा स्याणप आ जानी अखर पढ़ लैने कुछ होर गल जे मैं कर्ज कर दिया। गुरु ग्रंथ साहिब कहिंदे ने स्याणप विच ते भगती विच बड़ा फर्क है स्याणप दा ते भगती दा दर्जा बड़ा वखरा वखरा है। धन गुरु ग्रंथ साहिब ने एक बचन किया कहन लगे गुर की मत तू ले एयाने भगत बिना बहो डूबे स्याने दा मतलब स्याणप कुछ होर चीज है भगती कुछ होर चीज है। दुनिया की चलाकी दुनिया की चुस्ती दुनिया की चातुरता साहब कहिंदे ने ए भी दुर्लभ नहीं। नच दुर्लभंग विद्या प्रवीणंग साहब कहिंदे ने नच दुर्लभंग चतुर चंचल है आ जिहड़ी चलाकी है ना चुस्ती ते चतुराई ए भी दुर्लभ नहीं। लोग बड़े चुस्त मिलणगे वध तो वध चलाक मिलणगे। सतगुरु फिर दुर्लभ की है दाता जी कहिंदे ने रुपया भी दुर्लभ नहीं रूप भी दुर्लभ नहीं मित्र दोस्त भैण भा दुर्लभ नहीं ए भी मिल जांदे ने दौलत नाल। याद रखी भलिया सोहने कपड़े भी दौलत नाल मिल जांदे ने भी मुश्किल नहीं स्वर्ग दा राज भी मिल सकदा है ए भी दुर्लभ नहीं। विद्या पढ़ के स्याणे बन जाना ए भी बड़ा आसान है की दुर्लभ है मेरे दाता। साहब कहन लगे दुर्लभंग एक भगवान नाम है के एक रब दा नाम है जिहड़ा बड़ी मुश्किल नाल मिलदा ए दुर्लभ ही ए नहीं मिलदा रूप नाल ए नहीं मिलदा जवानी नाल ए नहीं मिलदा दौलत नाल ए नहीं मिलदा विद्या नाल ए नहीं मिलदा साख संबंधियां दे इकट्ठ नाल ते चेते रखी दुनिया भर दियां वोटां इकट्ठियां कर लै रब दा नाम वोटां नाल भी नहीं मिलदा। एक पासे सारी दुनिया होवे एक पासे भगत आ भगत कबीर साहब दा एक बचन हुंदा उन्होंने बड़ा सोहना बचन किया कहन लगे सुन राजा यादी गल ना तू मेरे नाल करी। जदों उन्हूं हाथी अगे सटिया ना उन्हें कहा मैं सम्राट ते भगत बोलिया कहन लगा तेरे कर किन्ने को हाथी होणगे लख करोड़ घोड़े हाथी होणगे तू लंघेगा सारी परगा तेनू झुक झुक के सलाम करेगी पर याद रखी जे तू दौलत दे नशे विच मान करना मैं बड़ा वड्डा तेरे पले कुछ भी नहीं हूं तू करोड़ा हाथियां घोड़िया ते मान कर ले मेरे घर विच रब रहिंदा जिहड़ा एक खिन विच तेरे वर्गे करोड़ा नूं बना के ढा भी दिंदा तू अमीर है कि मैं अमीर हां। भगत जी ने कहा कह लगे कह कबीर मदन के माते दा नशे विच चूर होए बंदे देखो हृदय बिचारी
अपने हिरदे में झाती मार के देख, तुम कर लाख कोट अश्व हस्ती, तेरे घर विच लखां करोड़ां हाथी घोड़े ने, हम कर एक मुरारी, मेरे हिरदे विच ओ रब बैठा जिहड़ा तेरे वर्गे करोड़ां नूं बना के खपा भी दिंदा। तू वड्डा कि मैं वड्डा हूं? साध संगत जिन्हों नाम की दात मिल जाए उहदे सामने दुनिया की दौलत दुनिया की शौहरत कुछ भी नहीं जे, पर गुरु कृपा करके किते अंदर बख्शिश कर दे सही। असीं पढ़ने आ ना जपजी साहब, एक पौड़ी आउंदी ते सब तो छोटी पौड़ी भी जपजी साहब विचे वे, सा लाही सा लाह एती सुरत ना पाईआ नदियां अतै वाह, पवै समुंद मैं जानिया समुंद शाह सुल्तान, गिरहा सेती माल तन कीड़ी तोलना होवनी जे तिस मनो ना विसरै। अर्थ बड़े कमाल दे मेरे, सा लाही सा लाह कहिंदे ने उस सलाण जोग वाहगुरु दी सिफत सलाह करके एती सुरत ना पाईआ ध्यान देना, तू सिफत करके ओदे चरणा विच लीन हो सकने, एती सुरत ना पाईआ पर एनी तेनू समझ नहीं पैनी, एती सुरत ना पाईआ नदियां अतै वाह, नदियां ते वाह दर्श करने सी वाड़े जेड़े नाले ने बरसाती, नदियां अतै वाह पवें समुंद ना जानिए। साहब कहिंदे ने तू जप जप के ओनू मिल सकने, पर जिवें नदियां नाले समुंदर विच मिल के ओदा रूप हो सकदे ने, अंत नहीं पा सकदे। तू जप के मिल सकना पर अंत तू भी नहीं पा सकदा। नदियां अतै वाह पवें समुंद ना जानिए, समुंदर विच पैदा उन्हें की अंत पाना, उन्हें बेचारियां दी अपनी पछाण ही कोई नहीं रही, केड़ा सी नाला केड़ी सी नदी, पवें समुंद ना जानिए। पर नाल कहिंदे ने समुंद शाह सुल्तान, जिदे कोल समुंदर वर्गी दौलत होवे, इन्ना अमीर होवे जिन्ना समुंदर कुर खजाना, समुंद शाह सुल्तान, गिरहा सेती माल धन, पहाड़ा जिते सोने चांदी दे ढेर लगे होण, पर जिहड़ा रब दे रंग विच रंगिया वह पता है कि कहिंदा कीड़ी तोलना पावनी। तू समुंदर जिगनी दौलत ते पहाड़ा जिते भंडार पैदा कर लेगा, पर मेरे सामने एदी कीमत कीड़ी जिनी भी नहीं, कीड़ी तोलन होमनी। पर केड़ा कहिंदा जे तिस मनो ना विसरे जिदे हिरदे विचो सत नाम वाहगुरु कदी ना विसरे। साहब सच्चे पिता जी कह रहे ने कि दुर्लभ दुर्लभ एक भगवान नाम है, एक मेरे वाहगुरु का नाम दुर्लभ है। असी पढ़ने गुरु नानक साहब का जीवन, सतगुरु बगदाद गए, इत एक इब्राहिम नाम का फकीर रहिंदा सी, किरपा ते पहला भी सी, जपदा सी, पर जिदन मेरे बाबे दी मेहर हो गई ते बेमुथाज हो गया। अगे बादशाह दे घर खुद चल के जांदा सी कुछ मंगन, ते अज ना सतगुरु दी मेहर हो गई ते अपने तकिए तो बाहर बैठा ते लत्तां पसार के लत्तां सिद्धियां करके बादशाह आया। उहने कहा फकीर बाबा सलाम, ओ इब्राहिम ने देखी नहीं अख भर के। उहने फिर कहा फकीर बाबा सम्राट सलाम कहिंदा, ते देख के कहन लगा एक पासे हो जा, कह लगा मेरे लिए कुछ सेवा। ते उस फकीर दे अंदर जिहड़ी आवाज आई कहन लगा सेवा कोई नहीं, बस मेरा तू वक्त ना बर्बाद करी, तू चला जा। कह लगा कुछ चाहिए नहीं? कह लगा किसी चीज की लोड़ नहीं, जिन्हें एक बारी खैर हिरदे विच पा दिती उन्हें दुनिया दियां मुथाजियां मुका दितियां। बड़ा सोहना सतवीर सिंह जी लिखते ने, पैर पसार के बैठा रहे उठा नहीं, चला गया बादशाह नवाब। वो चेलिया ने कहा बाबा जे अपने लिए कुछ नहीं लेना, कपड़ा लत्ता रोटी पानी घट्टो घट जिथे नमाज अदा करने ओदी छत टुट गई है, जिथे खुदा का नाम लैना ओदे विच पानी चोन लग पिया है, तू इस मस्जिद दी इस तकिए दी इस घर दी छत बदलन जोगे रुपये तो मंग लें दो। ते फकीर ने एक गल बड़ी सोहनी कही, कहन लगा पुत्रो एक गल चेते रखियो, बादशाह है आउंदा लोग उठ के सलामा करदे ने, मैं लत्तां पसार के बैठा रहा वा, जेड़ा बंदा किसी अगे हाथ पसारने शुरू करदा वह कभी लत्तां पसार के सामने बैठ नहीं सकता, जे लत्तां पसार के बहना फिर हाथ पसारना छड़ दे। साहब कहिंदे ने प्यारिया ए बेपरवाही नाम विच दुर्लभ एक भगवान नाम है, एक प्रभु का नाम बड़ा दुर्लभ है, किवें लभदा सतगुरु जी ते दाता जी केवल पहेली बुझारत नहीं पाते, नाल हुण हल पै दसदे ने। कहन लगे लभ सकदा लभदे साध संग गुरु की संगत विचों लभदा। दाता जी गुरु की संगत किवें मिलदी है? कहन लगे कृपा प्रबंध, जदों रब की कृपा होवे उदों गुरु की संगत मिलदी है, प्रभु की कृपा नाल गुरु की संगत ते संगत की कृपा नाल दुर्लभ नाम मिलदा। ए सी पिछला श्लोक, हुण इहदे श्लोक तों आपां अगले की व्याख्या करनी। जिन्हों दुर्लभ नाम लभ गए उहदे बारे हजूर कहिंदे ने चरनार बिंद भजनंग रितियंग नाम धारणे, ਚਰਨਾਰ ਬਿੰਦ, ਚਰਨ ਦਾ ਅਰਥ ਆਪਾਂ ਕਰਨੇ ਆ, ਪੈਰ ਵੀ ਕਰਨੇ ਆ, ਇਹ ਦੋ ਸ਼ਬਦਾਂ ਨਾਲ ਬਣਿਆ। ਚਰਨਾਰ ਬਿੰਦ, ਬਿੰਦ ਦਾ ਅਰ ਬਿੰਦ ਦਾ ਅਰਥ ਹੁੰਦਾ ਫੁੱਲ ਕਮਲ ਦਾ, ਚਰਨਾਰ ਬਿੰਦ ਦਾ ਅਰਥ ਹੈ ਚਰਨ ਕਮਲ, ਕਮਲ ਵਰਗੇ ਚਰਨ। ਸਾਹਿਬ ਕਹਿੰਦੇ ਨੇ ਚਰਨਾਰ ਬਿੰਦ ਭਜਨੰਗ ਰਿਧਿਅੰਗ, ਨਾਮ ਧਾਰਨ ਹੈ ਜਿਹਦੇ ਹਿਰਦੇ ਵਿਚ ਪਰਮੇਸ਼ਵਰ ਦੇ ਚਰਨ ਵਸ ਗਏ, ਉਹਦੇ ਹਿਰਦੇ ਵਿਚ ਮਾਨੋ ਮੇਰੇ ਵਾਹਿਗੁਰੂ ਦਾ ਨਾਮ ਵਸ ਗਿਆ। ਤੇ ਜਿਹਦੇ ਅੰਦਰ ਨਾਮ ਵਸ ਗਿਆ ਦਾਤਾ ਜੀ, ਉਹ ਕਿੰਨਾ ਕੁ ਬੇਮੁਥਾਜ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕੀਰਤਨ ਹੀ, ਫਿਰ ਉਹ ਸਾਧ ਸੰਗਤ ਵਿਚ ਬੈਠ ਕੇ ਕੀਰਤਨ ਸੁਣਦਾ। ਕਿਹੜਾ ਕੀਰਤਨ? ਜਿਹਦੇ ਵਿਚ ਗੁਰੂ ਕੀ ਬਾਣੀ ਗਾਈ ਜਾਂਦੀ ਹੈ। ਕਿਹੜਾ ਕੀਰਤਨ? ਜਿਹਨੂੰ ਸੁਣਦੇ ਨਾਲ ਜਮਦੂਤ ਛੱਡ ਜਾਂਦੇ ਨੇ। ਸਾਹਿਬ ਕਹਿਣ ਲੱਗੇ ਕੀਰਤਨ ਸਾਧ ਸੰਗੇਨ ਨਾਨਕ ਨੈ ਦ੍ਰਿਸ਼ਟੰਤ, ਜਮਦੂਤ ਨੇ ਜਿਹਦੇ ਹਿਰਦੇ ਵਿਚ ਨਾਮ ਹੈ ਤੇ ਸੰਗਤ ਵਿਚ ਕੀਰਤਨ ਸੁਣਦਾ, ਉਹਨੂੰ ਕਦੀ ਜਮਦੂਤ ਨਹੀਂ ਦੇ ਦਿਸਦੇ, ਜਮਦੂਤ ਉਹਦੇ ਨੇੜੇ ਨਹੀਂ ਆਉਂਦੇ। ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਸਬੰਧ ਵਿਚ ਬੜੇ ਪਿਆਰੇ ਬਚਨ ਕਹੇ ਨੇ। ਗੁਰੂ ਕੋਲ ਇੰਨੀ ਕੁ ਤਾਕਤ ਹੈ, ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਉਹ ਧਰਮਰਾਜ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਕੇ ਜਾਈ। ਪੁੱਛਿਆ ਕੀ? ਕਹਿਣ ਲੱਗੇ ਤੈਨੂੰ ਇੱਕ ਖੁਦਾ ਦਾ ਵਾਹਿਗੁਰੂ ਦਾ ਅੱਲਾਹ ਤਾਲਾ ਦਾ ਹੁਕਮ ਹੈ, ਜਿੱਥੇ ਨਾਮ ਜਪਣ ਵਾਲੇ ਨੇ ਉੱਥੇ ਜਾਣਾ ਨਹੀਂ, ਜਿਹੜੇ ਪਾਪ ਕਰਦੇ ਨੇ ਉਹ ਤੇਰਾ ਖਾਜ਼ਾ ਨੇ ਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਚਰਨਾਂ ਵਿਚ ਖਲੋ ਕੇ ਤੂੰ ਨਮਸਕਾਰ ਕਰਨੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੀਰਤਨ ਸਾਧ ਸੰਗੇ ਨਾਨਕ ਨੈ ਦ੍ਰਿਸ਼ਟੰਤ ਜਮਦੂਤ ਨੇ, ਜਿਹੜੇ ਕੀਰਤਨ ਕਰਦੇ ਨੇ ਉਹਨਾਂ ਨੇੜੇ ਜਮਦੂਤ ਨਹੀਂ। ਹਜ਼ੂਰ ਨੇ ਬਚਨ ਕੀਤਾ ਬਾਣੀ ਵਿਚ, ਕਹਿਣ ਲੱਗੇ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਤੇ ਅੱਗੇ ਹਜ਼ੂਰ ਨੇ ਕਿਹਾ ਅਧਿਆਤਮੀ ਹਰ ਗੁਣ ਤਾਸ, ਮਨ ਜਪੇ ਏਕ ਮਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰ ਨਹਾਰ। ਸਾਹਿਬ ਕਹਿੰਦੇ ਉਹਨਾਂ ਦੀ ਸੇਵਾ ਵਿਚ ਧਰਮ ਰਾਜ ਖਲੋਤਾ, ਸਿੱਖ ਕਦੀ ਜਮਾਂ ਦੇ ਰਾਹਾਂ ਤੇ ਨਹੀਂ ਦੇ ਜਾਂਦਾ। ਮੈਂ ਕਾਲਕ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਬੜਾ ਸੋਹਣਾ ਲਿਖੇ, ਕਈ ਗੱਲਾਂ ਇਤਿਹਾਸ ਦੀਆਂ ਪੜ੍ਹ ਕੇ ਬੜਾ ਖੇਦ ਹੁੰਦਾ ਹੈ ਵੀ ਅਸੀਂ ਲੋਕ ਨਾ ਜਿਉਂਦੇ ਬੰਦੇ ਦੀ ਕਦਰ ਨਹੀਂ ਕਰਦੇ। ਮੈਨੂੰ ਖਿਮਾ ਕਰਿਆ ਜੇ ਅਸੀਂ ਕਹਿੰਦੇ ਹਾਂ ਸਿੱਖ ਮੁਰਦੇ ਨਹੀਂ ਪੂਜਦੇ, ਤੇ ਚੇਤੇ ਰੱਖੋ ਪੁਜਾਰੀ ਇਹ ਵੀ ਮੁਰਦੇ ਦੇ ਜੇ। ਜਿਹੜਾ ਜਿਉਂਦੇ ਬੰਦਾ ਕੋਈ ਗੁਣਾ ਵਾਲਾ ਉਹਦੀ ਜਿਉਂਦਿਆਂ ਕਦਰ ਨਹੀਂ ਪਾਲੇ, ਤੇ ਮਰਨ ਤੋਂ ਬਾਅਦ ਉਹਦੀਆਂ ਕਹਾਣੀਆਂ ਸੁਣਾ ਸੁਣਾ ਕੇ ਅਸੀਂ ਲੋਕਾਂ ਨੂੰ ਰਵਾਨੇ। ਜਿਉਂਦੇ ਕਦੀ ਨਹੀਂ ਅਸੀਂ ਪੂਜਾਂਗੇ ਉਹਨੂੰ, ਜਿਉਂਦੇ ਕਦੀ ਨਹੀਂ ਉਹਦੀ ਗੱਲ ਕਰਾਂਗੇ। ਮੈਂ ਕਾਲਕ ਨੇ ਬਹੁਤ ਕੁਛ ਲਿਖਿਆ, ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਆਪਣੀ ਜੀਵਨੀ ਲਿਖੀ, ਪੜ੍ਹ ਕੇ ਮੇਰਾ ਅੰਦਰ ਇੱਕ ਵਾਰੀ ਕੰਬ ਗਿਆ। ਕਹਿੰਦਾ ਮੈਂ ਕਾਲਕ ਨੂੰ 15,000 ਰੁਪਈਆ ਗੌਰਮੈਂਟ ਨੇ ਦੇਣਾ ਕਿਹਾ ਜੇ ਤੂੰ ਸਿੱਖ ਰਿਲੀਜਨ ਸਿੱਖ ਨੰਬਰ ਸੰਬੰਧੀ ਕੁਝ ਲਿਖੇ। ਇਹਨੇ ਨੌਕਰੀ ਨੂੰ ਛੱਡਿਆ, ਭਾਈ ਕਾਹਨ ਸਿੰਘ ਨਾਭਾ ਦੇ ਕੋਲ ਆ ਕੇ ਇਹਨੇ ਪਹਿਲਾਂ ਗੁਰਮੁਖੀ ਸਿੱਖੀ। ਬੜੀ ਮਿਹਨਤ ਕੀਤੀ ਬੰਦੇ ਨੇ, ਦੂਸਰੇ ਧਰਮ ਦਾ ਬੰਦਾ ਮਿਹਨਤ ਕਰਦਾ, ਉਹਦੇ ਇਤਿਹਾਸ ਨੂੰ ਕਦੀ ਪੜ੍ਹੀ ਤਾਂ ਠੀਕ, ਉਹ ਸਿੱਖ ਨਹੀਂ ਪਰ ਉਹਦੀਆਂ ਜਿਹੜੀਆਂ ਜਿਲਦਾਂ ਨੇ ਉਹਨੂੰ ਪੜ੍ਹੋ, ਉਹਦੀ ਇਤਿਹਾਸ ਵਿੱਚੋਂ ਸ਼ਰਧਾ ਫੁੱਟਦੀ ਬੜੀ, ਪ੍ਰੇਮ ਨਿਕਲਦਾ। ਬੰਦਾ ਕੋਈ ਪੂਰਾ ਨਹੀਂ, ਉਹਨੇ ਲਿਖਣਾ ਸ਼ੁਰੂ ਕੀਤਾ ਤੇ ਜਦੋਂ ਉਹਨੇ ਪੂਰੀਆਂ ਹੋਣ ਲੱਗੀਆਂ, ਉਸ ਵਕਤ ਕਹਿੰਦੇ ਨੇ ਗੌਰਮੈਂਟ ਨੇ ਜੋ 15,000 ਰੁਪਈਆ ਦੇਣਾ ਕੀਤਾ ਸੀ ਉਹ ਘਟਾ ਕੇ 5,000 ਕਰ ਦਿੱਤਾ। ਬੜਾ ਦੁੱਖ ਲੱਗਾ। ਭਾਈ ਕਾਹਨ ਸਿੰਘ ਨਾਭਾ ਤੇ ਇੱਕ ਭਗਤ ਲਛਮਣ ਸਿੰਘ ਹੋਏ ਨੇ, ਉਹਨਾਂ ਕੋਲ ਜਾ ਕੇ ਵਿਦਿਆ ਲੈਂਦਾ ਸੀ। ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਨੇ ਮੈਨੂੰ ਇਹ ਗੱਲ ਭਗਤ ਲਛਮਣ ਸਿੰਘ ਹੋਰਾਂ ਨੇ ਦੱਸੀ, ਤੇ ਆਰ ਸੀ ਉਹਨਾਂ ਦੀ ਕਿਤਾਬ ਹੈ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਦੀ। ਉਹ ਕਹਿੰਦੇ ਨੇ ਮੈਂ ਕਾਲਕ ਨਾ ਸਰਕਾਰ ਤੋਂ ਪੈਸੇ ਲੈਣੇ ਉਹਨੇ ਬਿਲਕੁਲ ਛੱਡ ਦਿੱਤੇ। ਕਹਿਣ ਲੱਗਾ ਮੈਂ ਜਿਸ ਧਰਮ ਬਾਰੇ ਲਿਖਣਾ ਉਹ ਸੱਚਾ ਹੈ ਤੇ ਤੁਸੀਂ ਬੋਲ ਕੇ ਤੇ ਮੁੱਕਰਦੇ ਪਏ ਹੋ, ਮੈਂ ਤੁਹਾਡਾ ਪੈਸਾ ਲੈਣਾ ਨਹੀਂ। ਪਰਤ ਕੇ ਉਹ ਆ ਗਿਆ ਤੇ ਪਹੁੰਚਿਆ ਭਗਤ ਲਛਮਣ ਸਿੰਘ ਕੋਲ। ਕਹਿਣ ਲੱਗਾ 1911 ਦੀ ਕਰੀਬ ਦੀ ਗੱਲ ਹੈ ਕਿ ਸਿੱਖ ਐਜੂਕੇਸ਼ਨ ਕਾਨਫਰੰਸ ਏ ਬਾਬਾ ਸਰਕਾਰ ਵੱਲੋਂ ਆਸ ਲਾ ਦਿੱਤੀ ਏ, ਰੁਪਈਆ ਮੇਰੇ ਕੋਲ ਹੈ ਕੋਈ ਨਹੀਂ, ਲਿਖ ਮੈਂ ਦਿੱਤਾ ਹੈ, ਹੁਣ ਮੈਨੂੰ ਸਿਰਫ ਸਿੱਖਾਂ ਦੀ ਆਸ ਏ, ਮੈਂ ਇਹਨਾਂ ਕੋਲੋਂ ਕੁਝ ਲੈਣ ਆਇਆ। ਤੇ ਭਗਤ ਲਛਮਣ ਸਿੰਘ ਕਹਿਣ ਲੱਗੇ ਤੈਨੂੰ ਜ਼ਰੂਰ ਮਿਲੇਗਾ। ਕਹਿਣ ਲੱਗਾ ਮੈਂ ਰੁਪਈਏ ਨਹੀਂ ਮੰਗਦਾ ਸਿੱਖਾਂ ਤੋਂ, ਜੋ ਕੁਝ ਮੈਂ ਲਿਖ ਚੱਲਿਆ ਨਾ ਸਿੱਖ ਆਪਣੀ ਮੋਹਰ ਲਾ ਦੇਣ ਵੀ ਇਹ ਵਾਕਈ ਇਹਨੇ ਲਿਖਿਆ, ਸਿੱਖੀ ਦੀ ਸੇਵਾ ਕੀਤੀ, ਮੇਰਾ ਇਹਦੇ ਨਾਲ ਹੀ ਭਲਾ ਹੋ ਜਾਏਗਾ, ਲੋਕਾਂ ਵਿਚ ਮੇਰੀ ਲਿਖਤ ਪ੍ਰਵਾਨ ਹੋਵੇਗੀ। ਉਹਨਾਂ ਕਿਹਾ ਗੱਲ ਹੀ ਕੋਈ ਨੀ, ਸਵੇਰੇ ਮੈਂ ਮਤਾ ਪਾਸ ਕਰਵਾ ਦੇਣਾ ਸਿੱਖ ਐਜੂਕੇਸ਼ਨ ਕਾਨਫਰੰਸ ਵਿਚ। ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਨੇ ਜਦੋਂ ਸਵੇਰੇ ਗਏ ਆਗੂ ਮੁੱਕਰ ਗਏ, ਕਹਿਣ ਲੱਗੇ ਮੈਂ ਕਾਲਕ ਨੂੰ ਸਟੇਜ ਦੇ ਨੇੜੇ ਨੀ ਲੱਗਣ ਦੇਣਾ। ਕਹਿੰਦੇ ਨੇ ਇੰਨੀ ਦਿਲ ਨੂੰ ਸੱਟ ਵੱਜੀ, ਸਭ ਕੁਝ ਛੱਡ ਕੇ ਇੰਗਲੈਂਡ ਆਇਆ, ਉਸੇ ਸੱਟ ਨਾਲ ਉਹਦੀ ਮੌਤ ਹੋ ਗਈ। ਜਦੋਂ ਮਰ ਗਿਆ ਉਹਦੇ ਸਰੀਰ ਨੂੰ ਚੁੱਕਿਆ ਕਿਸੇ ਨੇ, ਈਸਾਈ ਕਹਿਣੇ ਸਿੱਖ ਹੈ ਇਹਨੂੰ ਦਫ਼ਨ ਨਹੀਂ ਹੋਣ ਦੇਣਾ, ਸਿੱਖ ਕਹਿਣ ਇਹ ਈਸਾਈ ਹੈ ਇਹਨੂੰ ਸਾੜਨਾ ਨਹੀਂ, ਕਹਿਣ ਲੱਗੇ ਕਿੰਨਾ ਸਮਾਂ ਲਾਸ਼ ਪਈ ਰਹੀ? ਦੋ ਘੜੀਆਂ ਕਬਰ ਵਿਚ ਘਰ ਰੱਖ ਕੇ ਉਹਨੂੰ ਕੱਢ ਕੇ ਫਿਰ ਉਹਦਾ ਸੰਸਕਾਰ ਕੀਤਾ ਗਿਆ। ਖੈਰ ਮੈਂ ਸੋਚਣਾ ਮੈਂ ਹੁਣ ਜਦੋਂ ਜਾਈਦਾ ਦਰਬਾਰ ਸਾਹਿਬ, ਉਹਦੀ ਤਸਵੀਰ ਅਜਾਇਬ ਘਰ ਵਿਚ ਲੱਗੀ, ਇਹਦੇ ਸਿੱਖੀ ਬਾਰੇ ਕੁਝ ਲਿਖਿਆ। ਜਿੰਦੇ ਨੂੰ ਨਹੀਂ, ਮੁਰਦੇ ਦੀ ਤਸਵੀਰ ਲਾਈ ਗਈ। ਨਹੀਂ ਪਿਆਰਿਓ, ਜਿੰਦੇ ਦੀ ਕਦਰ ਕਰੋ ਜੇ ਕੋਈ ਸਿੱਖੀ ਵਾਲੇ ਪਾਸੇ ਨੂੰ ਤੁਰਦਾ ਪਿਆ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ, ਸਿੱਖ ਦੇ ਨੇੜੇ ਜਮਦੂਤ ਨਹੀਂ ਆਉਂਦੇ। ਮੈਕਾਲਪ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿਚ ਬੜੀ ਸੋਹਣੀ ਘਟਨਾ ਲਿਖੀ, ਉਹਦਾ ਅਨੁਵਾਦ ਕੀਤਾ ਡਾਕਟਰ ਜੋਧ ਸਿੰਘ ਹੋਰਾਂ ਨੇ। ਉਹ ਕਹਿੰਦਾ ਸਤਿਗੁਰੂ ਕੀਰਤਪੁਰ ਦੀ ਧਰਤੀ ਤੇ ਬੈਠੇ ਨੇ ਤੇ ਪੰਡਿਤ ਨਿਤਿਆਨੰਦ ਆਇਆ। ਉਹਨੇ ਗਰੁੜ ਪੁਰਾਣ ਦੀ ਕਥਾ ਸ਼ੁਰੂ ਕੀਤੀ। ਕਹਿਣ ਲੱਗਾ ਬੰਦੇ ਦੇ ਮਰਨ ਤੋਂ ਬਾਅਦ ਇੱਕ ਸਾਲ ਲੱਗਦਾ ਉਹਨੂੰ ਮੰਜ਼ਿਲ ਤੇ ਪਹੁੰਚਣ ਲਈ। ਕਹਿੰਦੇ ਦਰਬਾਰ ਲੱਗਾ ਤੇ ਇੱਕ ਸਿੱਖ ਜਿਹਦਾ ਨਾਮ ਸੀ ਭਾਈ ਸੁੰਦਰ, ਮੈਕਾਲਪ ਦੇ ਅਨੁਸਾਰ ਉੱਠ ਕੇ ਕਹਿਣ ਲੱਗਾ ਪੰਡਿਤ ਜੀ ਮੈਨੂੰ ਖਿਮਾ ਕਰਿਓ, ਇੱਕ ਸਾਲ ਨਹੀਂ, ਜੇ ਗੁਰੂ ਕਿਰਪਾ ਕਰੇ ਇੱਕ ਸਾਲ ਦਾ ਸਫ਼ਰ ਮੈਂ 12 ਘੰਟਿਆਂ ਵਿਚ ਤੈਅ ਕਰ ਸਕਦਾ ਵਾਂ। ਅਜੇ ਇਹਨੇ ਅਜੇ ਗੱਲ ਇੰਨੀ ਕਹੀ ਭਾਈ ਸੁੰਦਰ ਨੇ ਤੇ ਵਿਚੋਂ ਇੱਕ ਸਿੱਖ ਭਾਈ ਲਿਆਲਾ ਉੱਠਿਆ, ਕਹਿਣ ਲੱਗਾ ਉਹ ਸੁੰਦਰ ਤੈਨੂੰ ਅਜੇ ਗੁਰੂ ਨਾਨਕ ਦੀ ਕਿਰਪਾ ਦਾ ਪਤਾ ਹੀ ਨਹੀਂ ਹੋ, 12 ਘੰਟੇ ਕਹਿੰਦੇ ਜਿਸ ਰਸਤੇ ਦੀ ਗੱਲ ਪੰਡਿਤ ਜੀ ਕਰਦੇ ਪਏ ਨੇ ਉਸ ਰਸਤੇ ਤੇ ਸਿੱਖ ਨੇ ਜਾਣਾ ਹੀ ਨਹੀਂ, ਜਿਹਨੇ ਜਾਣਾ ਹੀ ਨਹੀਂ ਉਹਨੇ ਸਮੇਂ ਦੀ ਗੱਲ ਕੀ ਕਰਨੀ ਉਹ। ਕਹਿਣ ਲੱਗਾ ਕਿਉਂ? ਤੇ ਸਿੱਖ ਨੇ ਫਿਰ ਸ਼ਬਦ ਸੁਣਾਇਆ, ਕਹਿਣ ਲੱਗਾ ਦੂਤਾਂ ਦੇ ਰਾਹਾਂ ਤੇ ਸਿੱਖ ਨਹੀਂ ਜਾਂਦਾ। ਪੁੱਛਿਆ ਕਿਉਂ? ਨੇ ਬਾਣੀ ਦਾ ਸ਼ਬਦ ਪੜਿਆ, ਕਹਿਣ ਲੱਗੇ ਜੈ ਪੈਂਡੇ ਲੂਟੀ ਪਨਹਾਰੀ, ਜਿਸ ਰਸਤੇ ਦੁਨੀਆਂ ਜਮਦੂਤਾਂ ਨੇ ਲੁੱਟ ਲਈ ਸੋ ਮਾਰਗ ਸੰਤਨ ਦੁਰਾਰੀ। ਕਹਿਣ ਲੱਗੇ ਸਤਿਗੁਰੂ ਪੂਰਾ ਸਾਚ ਕਹਿਆ, ਜਿਹੜਾ ਮੇਰਾ ਗੁਰੂ ਬੈਠਾ ਸੱਚ ਕਹਿੰਦਾ ਤੇ ਆਖਦਾ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿ, ਜਮ ਦੇ ਰਸਤੇ ਤੂੰ ਨਹੀਂ ਜਾਣਾ ਸਿੱਖਾ। ਕਿਉਂ? ਕਹਿਣ ਲੱਗੇ ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਮ ਤੇ ਬਾਟ। ਤੇ ਸਿੱਖ ਨੇ ਕਿਹਾ ਉਹ ਪੰਡਿਤ ਜੀ ਕਹਿਣ ਲੱਗੇ ਮਹਾਰਾਜ ਦੇਖੋ ਮੇਰੀ ਨਿਰਾਦਰੀ, ਮੈਂ ਪੁਰਾਣ ਵਿਚੋਂ ਕਹਿ ਰਿਹਾ ਵਾਂ। ਤੇ ਸਿੱਖ ਗੁਰੂ ਗ੍ਰੰਥ ਸਾਹਿਬ ਵਿਚੋਂ ਬੋਲ ਕੇ ਕਹਿੰਦਾ ਧਿਆਨ ਰੱਖੀ ਚਿੱਤਰ ਗੁਪਤ ਸਭ ਲਿਖ ਤੇ ਲੇਖਾ ਭਗਤ ਜਨਾ ਕੋ ਦ੍ਰਿਸ਼ ਨਾ ਪੇਖਾ। ਤੂੰ ਕਹਿੰਦਾ ਕਿ ਜਮਦੂਤਾਂ ਕੋਲ ਜਾਣਾ, ਮੇਰਾ ਗੁਰੂ ਕਹਿੰਦਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਤੂੰ ਕਹਿੰਦਾ ਉਸ ਰਸਤੇ ਤੇ ਜਾਣਾ, ਮੇਰਾ ਗੁਰੂ ਕਹਿੰਦਾ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹਿਣਾ ਹਾਂ ਹਿਣਾ ਤੂੰ ਹਿਣੈ ਛੁਟੇ ਨਿਕਟ ਨਾ ਜਾਇਓ ਦੂਤ। ਤੂੰ ਕਹਿੰਦਾ ਜਮਦੂਤਾਂ ਦੇ ਰਸਤੇ, ਮੇਰਾ ਗੁਰੂ ਆਵਾਜ਼ ਦੇ ਕੇ ਕਹਿੰਦਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰਵਤਗਾਰ। ਮੇਰਾ ਗੁਰੂ ਕਹਿੰਦਾ ਧਿਆਨ ਰੱਖੀ ਦੁੱਖ ਨਾ ਲੱਗੇ ਕਦੇ ਸੁਧ, ਪਾਰ ਬ੍ਰਹਮ ਚਿਤਾਰੇ ਜਮ ਕੰਕਰ ਨੇੜ ਨਾ ਆਵੀ ਗੁਰਸਿੱਖ ਪਿਆਰੇ। ਮੇਰਾ ਗੁਰੂ ਕਹਿੰਦਾ ਪ੍ਰਤਾਪ ਤੁਮਹਾਰਾ ਦੇਖ ਕੇ ਜਮ ਦੂਤ ਛੱਡ ਜਾਣੇ, ਉਸ ਰਸਤੇ ਤੇ ਸਿੱਖ ਨੇ ਜਾਣੇ ਨੀ। ਮੇਰਾ ਗੁਰੂ ਅਰਜਨ ਪਿਤਾ ਕਹਿ ਰਿਹਾ ਕੀਰਤਨ ਸਾਧ ਸੰਗੇਨ ਨਾਨਕ ਨੈ ਤ੍ਰਿਸ਼ਟੰਤ ਜਮਦੂਤਣੇ, ਕਦੀ ਜੂਮਾਂ ਦੇ ਰਾਹਾਂ ਤੇ ਨਹੀਂ ਜਾਣਾ ਪੈਣਾ। ਭਾਈ ਸਾਹਿਬ ਨੇ ਕਥਾ ਕੀਤੀ ਕਵੀ ਸੰਤੋਖ ਸਿੰਘ ਹੋਰਾਂ ਦੀ ਮਿਰ, ਉਹਨਾਂ ਦਾ ਇੱਕ ਦੋਹਰਾ ਚੇਤੇ ਆਇਆ, ਮੈਂ ਸਮਾਪਤੀ ਕਰਨ ਲੱਗਾ। ਉਹਨਾਂ ਨੇ ਬੜੇ ਕਮਾਲ ਦੀ ਗੱਲ ਕਹੀ, ਸ਼ਬਦ ਉਹਨਾਂ ਨੇ ਵਰਤਿਆ ਦੇਰੀ। ਧਿਆਨ ਦਿਆ ਜੀ ਉਸ ਵਿਦਵਾਨ ਵੱਲ, ਅੱਜ ਅਸੀਂ ਬੜੀ ਛੇਤੀ ਤਰਕ ਕਰਨੇ ਆ, ਸੰਤੋਖ ਸਿੰਘ ਨੇ ਤਾਂ ਬਸ ਜੀ ਗੰਧ ਪਾ ਦਿੱਤਾ, ਪੁੱਛੋ ਕੁਝ ਨਾ। ਮੈਂ ਕਈ ਵਾਰੀ ਸੋਚਣਾ ਹੁੰਦਾ ਇੱਕ ਬੰਦੇ ਨੂੰ ਪਕੜਾਓ ਕਲਮ, ਉਹਨੂੰ ਕਹੋ ਵੀ ਤੂੰ ਦੋ ਪੰਨੇ ਗੁਰੂ ਨਾਨਕ ਦੀ ਸਿਫਤ ਤੇ ਲਿਖਣੇ ਨੇ, ਜੇ ਇੱਕ ਅੱਖਰ ਵੀ ਲੈ ਗਿਆ ਤੇ ਪੁੱਛਾਂ। ਬ੍ਰਿਜ ਭਾਸ਼ਾ ਸੰਸਕ੍ਰਿਤ ਫਾਰਸੀ ਉਰਦੂ ਦਾ ਮਹਾਨ ਵਿਦਵਾਨ, ਉਹ ਲਿਖਦਾ ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ। ਬੜੇ ਸੋਹਣੇ ਨੇ ਬਚਨ ਕਹਿ, ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਜਾੜ। ਕਹਿਣ ਲੱਗੇ ਇਹ ਬੇਰੀ ਭਵਜਲ ਸਫਲ, ਦਾਤਾ ਜੀ ਇਹ ਬੇਰੀ ਭਵਜਲ ਸਫਲ। ਕਹਿਣ ਲੱਗੇ ਮੇਰੇ ਦਾਤਾ ਜੀ ਕਿਰਪਾ ਕਰੋ ਤੁਸੀਂ ਇਹ ਬੇਰੀ ਭਵਜਲ ਸਫਲ। ਤੇ ਇਸ ਤੋਂ ਅੱਗੇ ਕੀ ਕਰਦੇ ਨੇ, ਨਿਜ ਬੇਰੀ ਪਰ ਨਿਜ ਬੇਰੀ ਬਿਨ ਬਾਹਰ ਤੂੰ ਕਿਰਪਾ ਕਰਦੇ ਮੇਰੇ ਤੇ, ਚਾਰ ਵਾਰੀ ਸ਼ਬਦ ਆਇਆ ਬੇਰੀ। ਉਹ ਕਹਿਣ ਲੱਗਾ ਸਤਿਗੁਰ ਮਨ ਬੇਰੀ ਕਟੋ, ਇਹਦਾ ਅਰਥ ਹੈ ਮੇਰੇ ਪੈਰ ਦੀਆਂ ਬੇੜੀਆਂ ਕੱਟਦੇ ਵਿਕਾਰ ਮੈਨੂੰ ਖਾਂਦੇ ਪਏ ਨੇ, ਪਰ ਕਿਵੇਂ ਕੱਟਣੇ ਨੇ, ਨਿਜ ਬੇਰੀ ਪਰ ਚਾੜ। ਇੱਥੇ ਬੇਰੀ ਦਾ ਅਰਥ ਹੈ ਆਪਣੀ ਕਿਸ਼ਤੀ ਤੇ ਚਾੜ ਲੈ। ਕਹਿਣ ਲੱਗੇ ਦਾਤਾ ਜੀ ਇਹ ਭਵ ਇਹ ਬੇਰੀ ਭਵ ਸਫਲ ਕਰੋ, ਇੱਥੇ ਬੇਰੀ ਦਾ ਅਰਥ ਐਸ ਵਾਰੀ, ਐਸ ਵਾਰੀ ਤੂੰ ਮੇਰਾ ਜਿਹੜਾ ਭਵਜਲ ਤੇ ਆਉਣਾ ਜਾਣਾ ਇਹ ਸਫਲ ਕਰ ਦੇ, ਤੇ ਇੱਕ ਕਿਰਪਾਲਤਾ ਮੇਰੀ ਮੇਰੇ ਤੇ ਕਰੀ ਮੇਰੇ ਦਾਤਾ, ਬਿਨ ਬੇਰੀ ਕਰੋ ਪਾਰ, ਤੂੰ ਬੇਰੀ ਦਰ ਤੇ ਦੇਰੀ ਹੁਣ ਦੇਰੀ ਤੋਂ ਬਿਨਾਂ ਮੈਨੂੰ ਪਾਰ ਕਰ ਦੇ। ਸਾਧ ਸੰਗਤ ਆਓ ਉਸ ਗੁਰੂ ਨਾਲ ਕਿਉਂ ਨਹੀਂ ਜੁੜਦੇ? ਮੈਂ ਤੇ ਕਈ ਵਾਰੀ ਸੋਚਣਾ ਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਨਹੀਂ ਨਾ ਪੜਦਾ ਉਹਨੂੰ ਕਦੀ ਵਿਸ਼ਵਾਸ ਨਹੀਂ ਜੇ ਬਜਣਾ ਗੁਰੂ ਤੇ, ਜੇ ਪੜ ਨਹੀਂ ਸਕਦਾ ਸੁਣ
تینو پتا ہے تیرا گرو گرنتھ صاحب کہندا ہے تو جمدوتاں کول نہیں جانا جن گرو نانک نو ویکھیا ہے نا وہ کدی جمدوتاں کول نہیں جانا ہوں سوال کرنے سی تے ویکھیا نہیں تے گرو گرنتھ صاحب کہندے جے ویکھیا نہیں تے سن لیا کر سننے والا بھی نہیں ہو جاندا اسی پڑھنے میں مورخ کی کیتک بات ہے کوٹ پرادی تریارے گرو نانک جن سنیا پیکیا سے پھر گرباس نہ پریارے واہگرو جی کا خالصہ واہگرو جی کا
ستنام تنواد گرو تنواد صاحب جیو کام کرودھ لوبھ جھوٹ نندا ان تے آپ چھڑاوو پیتر کو انہی پیتر تے ان کو ڈار ہو اپن نکٹ بلاو ہو اپنی بد آپ جناب ہو ہر جن منگل گاو ہو بسر نہیں کب ہوں ہی ایتے اے بد من میں پاو گر پورا پٹیو وڈ بھاگی جن نانک کتہ نہ جاو ہو کام کرودھ ار لوب مہو بن سجائے احمیب نانک پرب شرناگتی کر پرساد گردیو ستنام واہِ گرو صاحب جیو جت کت ہے تت ہے درشتم سورگ مرت پیال لوک ہے سربتر رمن گوبند ہے نانک لیپ چھیپ نہ لپیتے دکھیا پیہنت امرتن درشتان سخا سوجن ہے دکھن پیہنت سکھیم پی پیتن تان نرپہ تھان بہون بشرام نامن نانک کرپال ہر ہر گر ہے تھان بہون بشرام نامن نانک کرپال ہر ہر گر ہے واہگرو جی کا خلصہ واہگرو جی کی فتح پرم سنمان یوگ ستگرو صاحب شری گرو گرنتھ صاحب مہاراج جی دی پاون پوتر حضوری اندر راتری ویلے دے دیوان دی حاضری پر دے ہوئے صاحب جی دی الہی بانی دا کیرتن آپ جی نے سرون کیتا ہے ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਾਨੂੰ ਜੀਵਾਂ ਨੂੰ ਉਪਦੇਸ਼ ਪੈ ਕਰਦੇ ਨੇ। ਆਓ ਸਤਿਗੁਰੂ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਆਪ ਹੀ ਕਿਰਪਾ ਕਰਨ, ਭੈ ਭਾਵਨੀ ਸ਼ਰਧਾ ਅੰਦਰ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣ। ਆਪ ਸਾਧ ਸੰਗਤ ਕਿਰਪਾ ਕਰ ਇਕਾਗਰਤਾ ਬਖਸ਼ਦੇ ਹੋਏ ਅਸੀਸ ਬਖਸ਼ਣੀ। ਸਤਿਗੁਰੂ ਗੁਰੂ ਪੰਚਮ ਪਿਤਾ ਮਹਾਰਾਜ ਜੀ ਦੇ ਅੱਜ ਦੇ ਦੋ ਪਾਵਨ ਪਵਿੱਤਰ ਦੋ ਸ਼ਲੋਕ ਆਪ ਜੀ ਨੇ ਸਰਵਣ ਕੀਤੇ ਨੇ। ਪਹਿਲੇ ਸ਼ਲੋਕ ਵਿੱਚ ਤਾਂ ਮੇਰੇ ਗੁਰਦੇਵ ਬਚਨ ਕਰਦੇ ਨੇ ਕਿ ਜਿੱਧਰ ਵੀ ਮੈਂ ਆਪਣੇ ਨੇਤਰਾਂ ਨਾਲ ਦੇਖਣਾ ਵਾਂ, ਤੇ ਗੁਰਦੇਵ ਕਹਿੰਦੇ ਨੇ ਕੋਈ ਥਾਂ ਐਸੀ ਨਹੀਂ ਨਜ਼ਰ ਆਉਂਦੀ ਜਿੱਥੇ ਮੇਰੇ ਪਿਆਰੇ ਪਰਮੇਸ਼ਵਰ ਦਾ ਟਿਕਾਣਾ ਨਾ ਹੋਵੇ। ਮਹਾਰਾਜ ਕਹਿੰਦੇ ਨੇ ਪਤਾਲ ਵਿੱਚ ਵੀ ਉਹਦਾ ਟਿਕਾਣਾ ਹੈ, ਉੱਪਰ ਆਕਾਸ਼ ਬ੍ਰਹਿਮੰਡ ਵਿੱਚ ਵੀ ਉਹਦਾ ਟਿਕਾਣਾ ਹੈ। ਹੇ ਮੇਰੇ ਮਾਲਕ, ਸਵਰਗ ਲੋਕ ਵਿੱਚ ਵੀ ਤੂੰ ਵਸਣਾ ਹੈ, ਮਾਤ ਲੋਕ ਦੇ ਅੰਦਰ ਵੀ ਤੂੰ ਆਪ ਪਰਿਪੂਰਨ ਹੈ। ਬਸ ਗੱਲ ਕੀ, ਜਿੱਧਰ ਵੀ ਝਾਤੀ ਮਾਰਨਾ ਵਾ ਹਰ ਇੱਕ ਦੇ ਅੰਦਰ ਤੂੰ ਟਿਕਿਆ ਹੋਇਆ। ਪਰ ਹੈਰਾਨਗੀ ਦੀ ਬਾਤ, ਇੰਨੇ ਸੰਸਾਰ ਦੇ ਝੰਬੇਲਿਆਂ ਵਿੱਚ ਮੇਰੇ ਵਾਹਿਗੁਰੂ ਤੇਰੀ ਜੋਤ ਟਿਕੀ ਏ, ਪਰ ਤੇਰੇ ਅੰਦਰ ਨੂੰ ਮਾਇਆ ਦਾ ਕਿਸੇ ਵੀ ਤਰ੍ਹਾਂ ਨਾਲ ਲੇਪਣ ਨਹੀਂ, ਤੂੰ ਕਿਸੇ ਥਾਂ ਤੇ ਵੀ ਖਚਕ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਦੂਸਰੇ ਸ਼ਲੋਕ ਵਿੱਚ ਬਚਨ ਕੀਤਾ, ਜਦੋਂ ਗੁਰੂ ਕਿਰਪਾ ਕਰੇ ਨਾ ਉਦੋਂ ਫਿਰ ਪਰਮੇਸ਼ਵਰ ਇਹੋ ਜੀ ਖੇਡ ਵਰਤਾ ਦਿੰਦਾ, ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ, ਉਦੋਂ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ, ਉਦੋਂ ਦੁੱਖ ਵੀ ਸੁੱਖ ਵਿੱਚ ਤਬਦੀਲ ਹੋ ਜਾਂਦੇ ਨੇ। ਜੇ ਸਤਿਗੁਰੂ ਤੁਸੀਂ ਕਿਰਪਾ ਕਰੋ ਤੇ ਜਿਹੜਾ ਮਨੁੱਖ ਕਈ ਜਨਮਾਂ ਤੋਂ ਡਰਦਾ ਆਉਂਦਾ ਤੇਰੀ ਮਿਹਰ ਹੋ ਜਾਏ ਤਾਂ ਉਹ ਵੀ ਨਿਡਰ ਹੋ ਕੇ ਦੁਨੀਆਂ ਵਿੱਚ ਵਿਚਰਦਾ, ਹਰ ਕੰਮ ਉਲਟ ਕਰ ਸਕਣਾ, ਤੂੰ ਸਮਰੱਥ ਹੈ। ਪਹਿਲਾਂ ਆਪਾਂ ਇਸ ਬਚਨ ਦੀ ਵਿਚਾਰ ਕਰਨੀ ਹੈ ਕਿ ਹਰ ਇੱਕ ਥਾਂ ਤੇ ਉਸ ਪ੍ਰਭੂ ਦੀ ਜੋਤ ਵਿਦਮਾਨ ਹੈ। ਪਰ ਮੈਂ ਅਰਜ਼ ਕਰਾਂ, ਆਪਾਂ ਬਾਣੀ ਵਿੱਚੋਂ ਪ੍ਰਮਾਣ ਦੇ ਕੇ ਵਿਆਖਿਆ ਕਰ ਜਾਵਾਂਗੇ, ਪਰ ਅਸਲੀ ਇਸ ਚੀਜ਼ ਨੂੰ ਤਾਂ ਮੇਰੇ ਗੁਰੂ ਪੰਚ ਪਿਤਾ ਨੇ ਮਾਣਿਆ, ਜਿਨ੍ਹੇ ਹਰ ਇੱਕ ਦੇ ਅੰਦਰੋਂ ਉਸ ਪਿਆਰੇ ਵਾਹਿਗੁਰੂ ਜੀ ਨੂੰ ਤੱਕਿਆ। ਧਿਆਨ ਰੱਖਣਾ, ਆਪਾਂ ਗੱਲ ਤਾਂ ਜ਼ਰੂਰ ਕਰਾਂਗੇ, ਪਰ ਬੜੀ ਗੁਰੂ ਦੀ ਕਿਰਪਾ ਹੋਵੇ ਤੇ ਅਵਸਥਾ ਪ੍ਰਾਪਤ ਹੁੰਦੀ ਏ। ਸਾਨੂੰ ਤਾਂ ਆਪਣੇ ਸਰੀਰ ਵਿੱਚੋਂ ਅਜੇ ਪ੍ਰੀਤਮ ਨੇ ਦਿਸਿਆ, ਅਸੀਂ ਦੂਜੇ ਦੇ ਅੰਦਰ ਝਾਤੀ ਮਾਰ ਕੇ ਕਿਵੇਂ ਦੇਖ ਲੈਣ। ਸਤਿਗੁਰੂ ਨੇ ਜਿਹੜੇ ਬਚਨ ਕਹਿ ਮੈਂ ਅਰਜ਼ ਕਰਾਂ, ਇਹ ਗੁਰੂ ਕੇ ਬਚਨ ਜੇ ਸਾਹਿਬ ਸ੍ਰੀ ਗੁਰੂ ਪੰਚਮ ਪਿਤਾ ਮਹਾਰਾਜ ਕਹਿੰਦੇ ਨੇ, ਉਹ ਕਈ ਭਾਂਤਾਂ ਨਾਲ ਹਰ ਇੱਕ ਥਾਂ ਤੇ ਵਿਦਮਾਨ ਏ। ਅਸੀਂ ਪੜ੍ਹਨੇ ਆ ਸੁਖਮਨੀ ਸਾਹਿਬ ਤੇ ਹਜ਼ੂਰ ਕਹਿੰਦੇ ਨੇ, ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨ ਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਕਿੰਨੇ ਕਈ ਭਾਂਤਾਂ ਨਾਲ ਕਈ ਤਰੀਕਿਆਂ ਨਾਲ ਉਹ ਪਸਰਿਆ ਹੋਇਆ, ਹੈ ਉਹ ਇੱਕ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਉਹ ਇੱਕ ਹੋ ਕੇ ਸਾਰਿਆਂ ਵਿੱਚ ਕਿਵੇਂ ਟਿਕ ਗਏ, ਇੱਕ ਹਰ ਥਾਂ ਤੇ ਕਿਵੇਂ ਬੈਠਾ। ਇੱਕ ਪਾਸੇ ਬਚਨ ਕਰ ਦਿਓ ਕੇਵਲ ਉਹ ਇੱਕ ਹੈ, ਦੂਸਰੀ ਤਰਫ ਬਚਨ ਕਰ ਦਿਓ ਕੋਈ ਐਸੀ ਥਾਂ ਨਹੀਂ ਜਿੱਥੇ ਪਿਆਰਾ ਪ੍ਰੀਤਮ ਨਹੀਂ, ਕਿ ਇੱਕ ਹਰ ਇੱਕ ਦੇ ਅੰਦਰ ਟਿਕ ਸਕਦਾ। ਤੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਬੜੇ ਸੋਹਣੇ ਦ੍ਰਿਸ਼ਟਾਂਤ ਦਿੱਤੇ। ਮਹਾਰਾਜ ਗੁਰਦੇਵ ਪੰਚਮ ਪਿਤਾ ਕਹਿੰਦੇ ਨੇ, ਹਾਂ ਉਹ ਇੱਕ ਹੋ ਕੇ ਵੀ ਸਾਰਿਆਂ ਦੇ ਅੰਦਰ ਟਿਕਿਆ। ਮਹਾਰਾਜ ਜੀ ਕਿਵੇਂ? ਤੇ ਸਾਹਿਬ ਕਹਿੰਦੇ ਨੇ, ਜਦੋਂ ਪੂਰਨਮਾਸ਼ੀ ਦੀ ਰਾਤ ਹੋਵੇ, ਪੂਰਾ ਚੰਦਰਮਾ ਅਸਮਾਨ ਤੇ ਆਇਆ ਹੋਵੇ, ਤੇ ਉਦਨ ਇੱਕ ਤਜਰਬਾ ਕਰਕੇ ਦੇਖੀ, ਕਿਉਂਕਿ ਹੈ ਤਾਂ ਇਹ ਅੰਦਰ ਦਾ ਆਨੰਦ ਮਾਨਣ ਲਈ, ਪਰ ਤੇਰੀਆਂ ਅੱਖਾਂ ਨੂੰ ਜਿੰਨੀ ਦੇਰ ਤੱਕ ਕੋਈ ਬਾਹਰ ਦਾ ਪ੍ਰਮਾਣ ਨਾ ਦਿੱਤਾ ਤੇ ਸਮਝ ਨਹੀਂ ਪੈਣੀ ਕਿ ਇੱਕ ਹਰ ਇੱਕ ਦੇ ਅੰਦਰ ਕਿਵੇਂ ਬੈਠਾ। ਸਾਹਿਬ ਕਹਿੰਦੇ ਨੇ, ਪੂਰਨਮਾਸ਼ੀ ਦੀ ਰਾਤ ਪੂਰਾ ਚੰਦਰਮਾ ਅਸਮਾਨ ਤੇ ਹੋਵੇ, ਤੂੰ ਇੱਕ ਦੋ ਨਹੀਂ, ਸੈਂਕੜੇ ਹਜ਼ਾਰਾਂ
ਲੱਖਾਂ ਮਟਕੇ ਤੂੰ ਪਾਣੀ ਦੇ ਭਰ ਕੇ ਰੱਖ ਦੇ, ਪਰ ਸ਼ਰਤ ਇੱਕ ਪਾਣੀ ਹੋਵੇ ਨਿਰਮਲ, ਦੂਸਰੀ ਬਾਤ ਹੋਵੇ ਟਿਕਿਆ, ਹਰ ਇੱਕ ਪਾਣੀ ਦੇ ਘੜੇ ਤੇ ਮਟਕੇ ਦੇ ਉੱਪਰ ਤੂੰ ਇੱਕ ਇੱਕ ਭਾਂਡੇ ਦੇ ਉੱਪਰ ਢੱਕ ਦਈ ਚੱਪਣੀ ਨਾਲ, ਕਿਸੇ ਚੀਜ਼ ਨਾਲ ਤੂੰ ਭਾਂਡੇ ਦੇ ਮੂੰਹ ਨੂੰ ਢੱਕ ਦਈ, ਤੇ ਜਦੋਂ ਅਸਮਾਨ ਤੇ ਚੰਦਰਮਾ ਆਵੇ ਤੇ ਹਰ ਇੱਕ ਘੜੇ ਦੀ ਚੱਪਣੀ ਤੂੰ ਉਹਦੇ ਮੂੰਹ ਤੋਂ ਚੁੱਕ ਦਈ, ਅਸਮਾਨ ਵੱਲ ਤੱਕੀ, ਯਾਦ ਰੱਖੀ ਅਸਮਾਨ ਤੇ ਚੰਦਰਮਾ ਇੱਕੇ, ਜ਼ਮੀਨ ਤੇ ਕਰੋੜਾਂ ਘੜੇ ਪਏ ਨੇ, ਪਰ ਹਰ ਇੱਕ ਘੜੇ ਦੇ ਵਿੱਚੋਂ ਤੈਨੂੰ ਚੰਦਰਮਾ ਦਾ ਪ੍ਰਤੀਬਿੰਬ ਨਜ਼ਰ ਆਏਗਾ। ਜੇ ਇੱਕ ਚੰਦਰਮਾ ਲੱਖਾਂ ਘੜਿਆਂ ਵਿੱਚ ਆਪਣਾ ਪਰਛਾਵਾਂ ਦੇ ਸਕਦਾ, ਤੇ ਮੇਰਾ ਇੱਕ ਵਾਹਿਗੁਰੂ ਘੱਟ ਘੱਟ ਦੇ ਅੰਦਰ ਆਪਣੀ ਜੋਤ ਦਾ ਪ੍ਰਕਾਸ਼ ਕਰਦਾ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ, ਹੱਬ ਸਮਾਣੀ ਜੋਤ ਜਲ ਘਟਾਉ ਚੰਦਰਮਾ, ਹੱਬ ਸਮਾਣੀ ਜੋਤ, ਹਰ ਇੱਕ ਦੇ ਅੰਦਰ ਉਹਦੀ ਜੋਤ ਵਿਦਮਾਨ ਹੀ ਉਹ ਟਿਕਿਆ ਹੋਇਆ। ਹੱਬ ਸਮਾਣੀ ਜੋਤ ਜਲ ਘਟਾਉ ਚੰਦਰਮਾ, ਜਿਵੇਂ ਪਾਣੀ ਦੇ ਘੜੇ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਦਿਸਦਾ। ਸਾਹਿਬ ਕਹਿੰਦੇ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ, ਪਰ ਵਾਹਿਗੁਰੂ ਨੂੰ ਦੇਖਣ ਦੀ ਦਾਤ ਔਰ ਉਸ ਨੂੰ ਮਿਲਦੀ ਜਿਹਦੇ ਮੱਥੇ ਦੇ ਲੇਖ ਮੇਰੇ ਸਤਿਗੁਰੂ ਨੇ ਲਿਖ ਦਿੱਤੇ। ਉਹ ਹੈ ਇੱਕ, ਹਰ ਇੱਕ ਦੇ ਅੰਦਰ ਬਿਰਾਜਮਾਨ। ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅੰਦਰ ਜਦੋਂ ਬਚਨ ਪੜ੍ਹਦੇ ਹਾਂ, ਸਤਿਗੁਰੂ ਨੇ ਇੱਕ ਸਿਆਣੇ ਉਸਤਾਦ ਦੀ ਤਰ੍ਹਾਂ ਕੋਈ ਵੀ ਸ਼ੰਕਾ ਨਹੀਂ ਰਹਿਣ ਦਿੱਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਿਵਿਰਤ ਨਹੀਂ ਕਰਦੇ। ਬਾਬਾ ਨਾਮਦੇਵ ਜੀ ਨੇ ਇਸ ਸੰਬੰਧ ਵਿੱਚ ਦੋ ਉਦਾਹਰਣਾਂ ਦਿੱਤੀਆਂ। ਜਦੋਂ ਉਹਨਾਂ ਨੂੰ ਪੁੱਛਿਆ ਹਰ ਇੱਕ ਪਾਸੇ ਵਾਹਿਗੁਰੂ ਹੈ, ਉਹਨਾਂ ਕਿਹਾ ਹਾਂ, ਕੋਈ ਥਾਂ ਐਸੀ ਨਹੀਂ ਜਿੱਥੇ ਮੇਰੇ ਗੋਬਿੰਦ ਦਾ ਨਿਵਾਸ ਨਹੀਂ, ਜਿੱਥੇ ਉਹ ਨਹੀਂ ਟਿਕਿਆ। ਤੇ ਪੁੱਛੀਏ ਉਹਨਾਂ ਨੂੰ ਵੀ, ਭਗਤ ਜੀ ਉਹ ਇੱਕ ਸਾਰਿਆਂ ਦੇ ਅੰਦਰ ਕਿਵੇਂ ਟਿਕ ਚੁੱਕਾ? ਤੇ ਭਗਤ ਜੀ ਨੇ ਬਚਨ ਬੜੇ ਸੋਹਣੇ ਕੀਤੇ ਤੇ ਸ਼ਬਦ ਮੇਰਾ ਖਿਆਲ ਚੇਤੇ ਹੋਣਾ ਸਭ ਨੂੰ। ਭਗਤ ਜੀ ਕਹਿੰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ, ਹਰ ਇੱਕ ਥਾਂ ਤੇ ਧਰਤੀ ਦਾ ਆਸਰਾ ਵਾਹਿਗੁਰੂ ਏ, ਕੋਈ ਥਾਂ ਐਸੀ ਨਹੀਂ ਜਿੱਥੇ ਮੇਰਾ ਪਿਆਰਾ ਪ੍ਰੀਤਮ ਨਾ ਹੋਵੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ, ਸੂਤ ਏਕ ਮਨ ਸੱਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਉਦਾਹਰਨ ਦੇਣ ਵਾਲੀ ਕਮਾਲ ਕਰ ਦਿੱਤੀ। ਕਹਿਣ ਲੱਗੇ, ਤੂੰ ਪੁੱਛ ਨਾ ਉਹ ਇੱਕ ਹਰ ਇੱਕ ਦੇ ਅੰਦਰ ਕਿਵੇਂ ਵੱਸਦਾ? ਤੇ ਭਗਤ ਜੀ ਕਹਿੰਦੇ ਨੇ, ਸੂਤ ਏਕ ਧਿਆਨ ਰੱਖੀ ਧਾਗਾ ਇੱਕ ਏ, ਤੇ ਜਦੋਂ ਕੋਈ ਮਾਲਾ ਬਣਾਉਂਦਾ ਮੋਤੀ ਭਰੂੰਦਾ, ਭਾਵੇਂ ਉਸ ਧਾਗੇ ਵਿੱਚ ਤੂੰ ਸੈਂਕੜੇ ਮੋਤੀ ਪਾ ਦੇ, ਤੂੰ ਉਸ ਧਾਗੇ ਦੇ ਅੰਦਰ ਭਾਵੇਂ ਹਜ਼ਾਰਾਂ ਮੋਤੀ ਇਕੱਠੇ ਕਰਕੇ ਪਾ ਦੇ, ਪਰ ਯਾਦ ਰੱਖੀ ਮਣਕੇ ਵੱਖਰੇ ਵੱਖਰੇ ਨੇ, ਮੋਤੀ ਵੱਖਰੇ ਵੱਖਰੇ ਨੇ, ਪਰ ਹਰ ਇੱਕ ਮੋਤੀ ਦੇ ਅੰਦਰ ਸਰਾਖ ਵਿੱਚੋਂ ਜਿਹੜਾ ਧਾਗਾ ਨਿਕਲਦਾ, ਧਾਗਾ ਕੇਵਲ ਇੱਕ, ਧਾਗੇ ਦੋ ਨਹੀਂ, ਇੱਕ ਧਾਗਾ ਹਜ਼ਾਰਾਂ ਮੋਤੀਆਂ ਦੇ ਵਿੱਚੋਂ ਨਿਕਲਦਾ ਪਿਆ। ਤੇ ਜੇ ਭਲਿਆ ਇੱਕ ਧਾਗਾ ਹਜ਼ਾਰਾਂ ਮੋਤੀਆਂ ਦੇ ਅੰਦਰ ਵਿਦਮਾਨ ਨੇ, ਤੇ ਇੱਕ ਪਰਮੇਸ਼ਵਰ ਮੇਰਾ ਹਰ ਇੱਕ ਮਾਨਕ ਹਿਰਦੇ ਵਿੱਚ ਟਿਕਿਆ ਹੋਇਆ। ਕਹਿਣ ਲੱਗੇ, ਸੂਤ ਇੱਕ ਸੂਤਰ ਇੱਕ ਮਨ ਸਹੰਤ ਸੱਤ ਸਹੰਸ ਜੈਸੇ, ਇੱਥੇ ਸੱਤ ਦਾ ਅਰਥ ਸੈਂਕੜੇ ਦੇ, ਸਹੰਸ ਦਾ ਅਰਥ ਹਜ਼ਾਰਾਂ। ਸੂਤਰ ਇੱਕ ਮਣਕੇ ਮੋਤੀ ਹਜ਼ਾਰਾਂ ਨੇ। ਸਾਹਿਬ ਕਹਿਣ ਲੱਗੇ, ਹਰ ਇੱਕ ਮਣਕੇ ਵਿੱਚੋਂ ਧਾਗਾ ਨਿਕਲਿਆ, ਇਸੇ ਤਰ੍ਹਾਂ ਓਤ ਪੋਤ ਪ੍ਰਭ ਸੋਈ, ਮੇਰਾ ਵਾਹਿਗੁਰੂ ਵੀ ਜੀਵਾਂ ਦੇ ਅੰਦਰ ਤਾਣੇ ਪੇਟੇ ਦੀ ਤਰ੍ਹਾਂ ਰਮਿਆ ਹੋਇਆ। ਦੂਸਰਾ ਬਚਨ ਕੀਤਾ ਭਗਤ ਜੀ ਨੇ, ਕਹਿਣ ਲੱਗੇ, ਇੱਕ ਤੂੰ ਸਭ ਕੁਝ ਪੈਦਾ ਹੁੰਦਾ, ਇੱਕ ਨੇ ਸਭ ਕੁਝ ਬਣਾਇਆ, ਤੇ ਹਰ ਇੱਕ ਅੰਦਰ ਇੱਕ ਟਿਕਿਆ। ਪੁੱਛਿਆ ਫਿਰ ਅਗਲੀ ਉਦਾਹਰਨ ਜਿਹੜੀ ਦਿੱਤੀ ਉਹਨਾਂ ਨੇ, ਕਹਿੰਦੇ ਨੇ, ਜੇ ਤੂੰ ਪੁੱਛਣਾ ਚਾਹੁੰਦਾ ਇੱਕ ਹਰ ਇੱਕ ਦੇ ਅੰਦਰ ਇੱਕ ਤੋਂ ਸਾਰੇ ਬਣੇ ਨੇ, ਤੇ ਕਦੀ ਸਮੁੰਦਰ ਦੇ ਕਿਨਾਰੇ ਜਾ ਕੇ ਖੜਾ ਹੋਵੀ ਤੇ ਸਮੁੰਦਰ ਦੇ ਕਿਨਾਰੇ ਖਲੋਤਿਆਂ ਵੀ ਬਹੁਤ ਕੁਛ ਮਿਲਦਾ। ਜੇ ਕਿਸੇ ਨੇ ਲੱਭਣਾ ਹੋਵੇ ਨਾ, ਸਮੁੰਦਰ ਦੇ ਕੰਢੇ ਵਿੱਚੋਂ ਵੀ ਰੱਬ ਬੋਲਦਾ। ਜੇ ਜਦੋਂ ਆਪਾਂ ਤੱਕਦੇ ਹਾਂ ਨਾ ਅਸਗਾਹ ਸਮੁੰਦਰ ਨੂੰ, ਤੇ ਬੰਦੇ ਦੇ ਅੰਦਰ ਦੀ ਖੌਮੇ ਦੀ ਫੂਕ ਉਦੋਂ ਹੀ ਨਿਕਲ ਜਾਂਦੀ, ਤੇਰੀ ਹਸਤੀ ਕੀ ਏ? ਆ ਦੇਖ ਇੰਨਾ ਵੱਡਾ ਸਮੁੰਦਰ ਏ, ਇੱਕ ਪਾਣੀ ਦੀ ਛਲ ਆਏ ਤੇ ਤੇਰਾ ਨਾਮੋ ਨਿਸ਼ਾਨ ਮਿਟ ਜਾਣਾ, ਐਵੇਂ ਮੈਂ ਕਰਨਾ ਪਿਆ। ਸਾਹਿਬ ਕਹਿੰਦੇ ਨੇ, ਸਮੁੰਦਰ ਵੀ ਕੋਈ ਉਪਦੇਸ਼ ਦਿੰਦਾ, ਬੜਾ ਡੂੰਘਾ ਹੀ। ਧਿਆਨ ਰੱਖੀ ਸਮੁੰਦਰ ਟਿਕਿਆ। ਤੇ ਕਈ ਵਾਰੀ ਅਰਜ਼ ਕਰਨੇ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਸਮੁੰਦਰ ਨੇ ਬਾਣੀ ਵਿੱਚ ਬਚਨ ਆਇਆ ਕਿ ਨਦੀ ਜਿਹੜੇ ਸਿੱਖ ਨੇ ਇਹ ਨਦੀਆਂ ਨੇ, ਗੁਰੂ ਸਮੁੰਦ ਨਦੀ ਸਭ ਸਿੱਖੀ। ਸਾਹਿਬ ਕਹਿੰਦੇ ਨੇ, ਗੁਰੂ ਸਮੁੰਦਰ ਏ ਤੇ ਜਿਹੜੇ ਸਿੱਖ ਨੇ ਇਹ ਨਦੀਆਂ ਨੇ। ਕਿਉਂ?
سمندر وچ بھی اسگاہ پنڈھارے، گرو گرنتھ صاحب گرو کول بھی اسگاہ پنڈھارے، کوئی انت ہی کوئی نہیں، فرق اینا کو جے سمندر وچ بندہ ڈبدا ہے، ڈب جائے تا سمندر مار دیندا ہے، میرے گرو وچ کوئی ڈب جائے تا اینو جی دان مل جاندا ہے، فرق اینا ہے، ستگرو جیون دان دیندا ہے، تے دوسری بات سمندر وچ اینا وڈا گونے، سمندر نو کسے کول چل کے جان دی لوڑ نہیں، وہ پورا ٹکیا ہوا ہے، ہاں جے کسے نے اپنے آپ نو پوتر کرنا تے اونوں سمندر کول چل کے آنا پہ، سمندر اپنی تھان تے ٹکیا ہے، اونوں متھاجی نہیں، پر ہاں جدو جدو کرپا کردا ہے نا، ادو پھر دھرتی دے لوگاں تے رحمت دا مینہ وی برسا دیندا ہے۔ ستگرو نے بڑے پیارے بچن کہے، کہندے سمندر دے کنارے کھلوتے ہاں، پانی دی لہر آئی ہے، کہن لگے سمندر دے پانی تو وکھ ہو کے اوپر اٹھی، اسے لہر دی ٹھوکر دے نال کنارے تے چھوٹے چھوٹے پانی دے بلبلے پیدا ہو گئے، اسے پانی دے ٹکرا دے نال کنارے تے پانی دی جگ بن گئی، ہن تین حصیاں وچ پانی بن چکا ہے، چار حصیاں وچ، ایک سمندر، دوسرا سمندر وچوں اٹھیاں لہراں نے، تیجا اس لہراں دے ٹکرا دے نال پانی وچوں جگ پیدا ہو گئی، تے چوتھا اسے جگ دے وچوں چھوٹے چھوٹے پانی دے بلبلے بن گئے، بلبلے وکھ نے، لہراں وکھ نے، پانی دی جگ وکھ ہے تے سمندر دا پانی وکھ ہے، پاویں اے چار شکلاں وچ نظر ہوندا ہے پر ہے تاں آخر پانی ہوئی نا، اکو پانی کئی طریقیاں وچ پرگٹ ہو گیا۔ بھگت نام دیو کہندے نے جل ترنگ آر فین بدبدا، چاراں دی گل کیتی، جل ترنگ، جل دا ارتھ سمندر دا پانی، ترنگ دا ارتھ لہراں، فین دا ارتھ جگ، بدبدا دا ارتھ بلبلے، جل ترنگ ار فین بدبدا، جل تے پن نہ ہوئی، اے پرپنچ پار برہم کی لیلا بچرت آن نہ کوئی، اے سارا پرپنچ میرے واہگرو جی دئی، اودے تو بنا دوجا اے دے کچھ وچ کوئی وچردا وی نہیں پیا، کیول ایک اوہی ہے۔ دھن گرو گرنتھ صاحب جی نے کرپا کر کے پھر بچن کریے، صاحب جی جے ہے پھر ساڈے وچ کیوں نہیں پرگٹ ہوندا؟ میرے گرو نانک صاحب پیر دستگیر نو ملے، بڑے پیارے بچن حضور نے کہے، دستگیر نے دھیان رکھنا، اوتھے ایک سوال کیتا سی کہ گرو نانک صاحب خدا ہے؟ صاحب نے کیا ہاں ہے، پھر پوچھدا نظر کیوں نہیں آندا؟ تے دھن گرو نانک صاحب جی دے سامنے اینی تا دودھ دا بھر کے چھنا لیاندا سی، جتھے میرے حضور نے چمیلی دا پھل رکھ دتا سی۔ دھیان رکھنا دے وچ بڑیاں رمزاں نے، ستگرو نے ایک گل کی، کہن لگے ملتان پاویں بھریا پیراں دے نال، پر اسی ٹکانا نہیں کرنا، میں تا صرف تواڈے کول دودھ ہے۔ کئی واری اسی کہنے آ بھی اے ادھارن بڑی سونی ستگرو نے دتی، دودھ دا چھنا دتا انہاں نے، حضور نے چمیلی دا پھل ٹکایا، ایک تا کہنے صاحب نے کیا میں اے دے اتوں نکل جانا، میں ٹکنا نہیں، تے ایک ودوان کہندا چمیلی دے پھل وچ سگندھی ہے، میرے گرو نے کیا کمائی دا دودھ تا بڑا پیدا کیتا ہے پر اجے تک نمرتا دی مہک نہیں، لیاؤ میں چمیلی دا پھل ٹکا دینا، جدے کول نمرتا دی مہک آ جائے پھر کچت نہیں ہوندا، وہ تر کے اتوں ہی نکل جانا۔ ستگرو نے اوتھے پوچھدا او دستگیر خدا ہے؟ صاحب کہندے ہے۔ پوچھدا جے ہے تے نظر کیوں نہیں ہوندا؟ دھن گرو نانک صاحب کہن لگے اے دستگیر میں تیرے سوال دا اتر دینا، آ جیڑا تو چھنا مینوں دودھ دا بھر کے پکڑایا ہے، کی اس دودھ وچ گھیو ہے، مکھن ہے؟ کہن لگا ہے، ایدے وچ کوئی دو راواں ہی نہیں۔ تے باپو گرو نانک نرنکاری کہن لگے جے ہے تے پھر نظر کیوں نہیں ہوندا؟ تو کہنا خدا ہے تا دسدا کیوں نہیں؟ صاحب کہن لگے دودھ وچ گھیو ہے پر دسدا کیوں نہیں؟ کہن لگا داتیا ایویں نہیں، جاگ لانگے، پہلا گرم کرانگے، رڑکانگے تاں کتے گھیو نکلے گا۔ صاحب کہن لگے ہر ایک اندر دودھ دی طرح گھیو ہے پر پرگٹ اوتھے ہوندا جتھے کوئی کمائی کرنی شروع کر دیندا۔ ستگرو نے بانی وچ وی ایہی بچن کہے، کہن لگے سگل بنسپت ماہے بسنتر، بنسپت دار سے آ لکڑی آ رخ، ہر ایک لکڑ دے اندر اگ ہے پر اگ پرگٹ نہیں، اگ نو پرگٹ کر لی باہر سانو کچھ شو دینی پے گی۔ کئی ورے اسی کہنے جے اندر واہگرو ہے
تے باہروں گرو کو نام لین دی کی لوڑ؟ آپا کہنے ہاں کہ اندر امرت ہے تے ایدے وچ کوئی شک نہیں، امرت تو بنا تا منمک بھی نہیں گئے، منمک دے اندر بھی امرت دا کنڈ ہے۔ گرو گرنتھ صاحب نے منیا اس گل، صاحب کہندے نے گھر ہی مہ امرت بھرپور ہے، منمکھا سادھنا پایا، ایدا مطلب کہ منمک دے اندر بھی امرت ہے، پر منمک بندے نوں دا سواد چکھن دی جاج نہیں آئی، او دے اندر کچھ ہے۔ یاد رکھنا اگ لکڑ وچ ہے، پرگٹ کر لی باہرو اگ دی چنگ لانی پے گی، ایک وری تو لا دے پرت کے اپنے آپ نکل دی رہے گی۔ یاد رکھ گھو وچ مکھن وچ دودھ وچ مکھن تا گھو ہے، پر باہرو جاگ لانی پے گی۔ جے گھو وچوں آپاں کچھ لینا چاہنے ہاں، دودھ وچوں گھو کڈنا ہے، باہر دی جاگ دی لوڑ ہے۔ جے لکڑ وچوں اگ کڈنی ہے، باہروں چنگ دی لوڑ ہے۔ جے اندروں پریتم دے درشن کرنے نہیں تاں باہروں ستگرو دی کرپا دی لوڑ۔ صاحب کہہ رہے نے سگل بناسپت مائیں بسنتر، سگل دودھ میں کیا اونچ نیچ میں جوت سمانی، کٹ کٹ مادو جیا ہر ایک کٹ وچ، ہر ایک جند دے اندر او میرا پرے پیارا پریتم ٹکیا ہویا۔ ستگرو نے بڑے پیارے بچن پہ آ، کئی وری کئی سجن کہندے نے گرو گوبند سنگھ جی نے کرپان چکی، پر پیاریو کدی میرے صاحب دی بانی پڑھ کے دیکھو، میرے داتے دی سمادھی ساری زندگی نہیں جے اکھڑی، پاویں جنگاں جدھاں وچ بھی وچرے، پر میرے پریتم نے ہر ایک دے اندروں واہگرو جی نو دیکھے۔ جد ستگرو کی بانی پڑھنے ہاں، صاحب کہندے نے جے کوئی دیورے دے اگے بیٹھا ہے نا تے دیورے وچ بھی اوہی ہے، جے کوئی چھ دیو آلے ہے مندر وچ بیٹھا ہے مندر وچ بھی اوے، تے ستگرو جے مسیت تکیے تے صاحب کہن لگے مسیت وچ بھی اوے، جے کوئی رام رام کہہ کے پوجا کردا تاں وی اوے، جے کوئی خدا خدا کہہ کے پکاردا تاں وی اوے۔ صاحب کہندے نے اصلیت ای ہر ایک دے اندر اوے، اونے سب نوں بنایا ہے، او دے تو بنا دوجا کوئی ہے ہی۔ ستگرو کے بچن پڑھنے سرب ویاپک پربھو ہے، صاحب کہندے نے دیورا مسیت سوئی پوجا او نواز اوہی۔ صاحب کہن لگے یاد رکھو ہر ایک تھان تے اوئیے، دیرا او مسیت سوئی پوجا او نواز اوئی، من سب ایک۔ صاحب کہندے نے ہر ایک تھان تے او واہگرو ہے، ہر ایک منک دے اندر ٹکیا ہے، کوئی تھان ایسی نہیں جتھے او دا ٹکانا نہیں۔ ستگرو نے ایسے کبت دے اندر جڑا بچن کیا، کہن لگے کنوں وقت کہے گا، اے ٹھیک ہے کسے نو کہہ دیں گا مسلمان ہے، کسے نو کہہ دیں گا ہندو ہے، کسے نو کہہ دیں گا اے عیسائی ہے، پر جدو شریر دی بنتر دیکھے گا ایک ہے نین ایک ہے کان۔ صاحب کہن لگے ایک ہے دے ایک ہے بان، زبان بھی اکو جئیے، نیتر بھی دو نے، کان بھی دو نے، پر یاد رکھیں کیول ایسی بس نہیں، خاک باد آتش اور آب کو رلاؤ ہیں، ہر ایک دا شریر جڑا پنجا تتانڑ بنے ہیں، کتے مسلمان دا شریر چھیاں دا نہیں، ہندو دا ستاں دا نہیں، جے پرمیشور نے شریر دی بنتر تے اینا نو تت اکو لائے نے، تے یاد رکھی اینا اندر جوت بھی اکو پریتم دی ٹکی ہوئی۔ ستگرو نے بانی وچ بڑے پیارے بچن کہے، کہن لگے کیول منوک وچ نہیں، جنہیں دیکھنا پیارے پریتم نو انہیں رکھاں دے پتیاں وچوں بھی دیکھے۔ تن گرو گرنتھ صاحب دی بانی پڑھنے ہاں، تائیں تا بھگت جی نے کیا کہن لگے، مالن تیرے کل اجے بھگوان نو دیکھن دی نظر ہی نہیں، تو آ توڑنی ہے پتے، توڑنی ہے پھل، توڑنی ہے ٹاڑیاں، تیرے کل نظر نہیں، پر نظر ٹکا کے کدی دیکھی کہ پاتی پاتی جیو ہر ایک پتے دے اندر جندی تے جدے اندر جندے او دے وچ پیارا پریتم بیٹھا ہویا۔ بھگت نام دیو جی نے ایسا ایک بچن کیا، جدو اسی پڑھنے ہاں، سبا کٹ رام بولے راما بولے رام بنا کو بولے رے، کہندے دسو واہگرو تو بنا کیڑا بولدا پیا ہے، تے پچھیا بھگت جی ہر ایک اندر اوے ہر ایک نو اس نے بنایا، تے بھگت نام دیو کہن لگے ہاں، کہندے جویں کمہار ایک تھان تو مٹی پٹ کے لیاوندا ہے، مٹی نو لیا کے پانی وچ گنیا ہے، چک تے رکھ کے انہیں کمایا ہے، ہن کمہار دی مرضی ہے اسے مٹی دے چک دے اوپر چھوٹے چھوٹے دیوے بنا دے،
ਉਹਦੀ ਮਰਜ਼ੀ ਏ ਇੱਕ ਸੁਰਾਹੀ ਬਣਾ ਦੇ, ਉਹਦੀ ਮਰਜ਼ੀ ਏ ਕਿ ਵੱਡੇ ਤੋਂ ਵੱਡਾ ਮੱਟ ਘੜਾ ਬਣਾ ਦੇ, ਪਰ ਇਹ ਮਤ ਕਹੀਂ ਕਿ ਜਿਸ ਤੇਲ ਜਿਸ ਦੀਵੇ ਵਿੱਚ ਪਾਇਆ ਇਹ ਕਿਸੇ ਹੋਰ ਚੀਜ਼ ਦਾ ਬਣਿਆ, ਜਿਸ ਭਾਂਡੇ ਦੇ ਅੰਦਰ ਪਾਣੀ ਪਾਇਆ ਇਹ ਭਾਂਡਾ ਕਿਸੇ ਹੋਰ ਚੀਜ਼ ਦਾ ਬਣਿਆ। ਭਗਤ ਜੀ ਕਹਿਣ ਲੱਗੇ ਮਿੱਟੀ ਇੱਕ ਸਾਜਣ ਵਾਲੇ ਦੀ ਮਰਜ਼ੀ ਇਹ ਛੋਟਾ ਵੱਡਾ ਬਣਾ ਦੇ, ਰੰਗ ਕਰਨ ਵਾਲੇ ਦੀ ਮਰਜ਼ੀ ਉਹਨੇ ਕਾਲਾ ਪੀਲਾ ਨੀਲਾ ਕਰ ਦਿੱਤਾ, ਪਰ ਯਾਦ ਰੱਖੀ ਇੱਕ ਮਿੱਟੀ ਦੇ ਬਣੇ ਨੇ, ਬਣਾਉਣ ਵਾਲਾ ਇੱਕ ਹੀ। ਇਸੇ ਤਰ੍ਹਾਂ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਭਾਂਡੇ ਨੇ, ਕੀੜੀ ਛੋਟਾ ਭਾਂਡਾ, ਹਾਥੀ ਵੱਡਾ ਭਾਂਡਾ, ਰੁੱਖਾਂ ਨੂੰ ਤੱਕਣੇ, ਉੱਚੇ ਉੱਚੇ ਪਹਾੜਾਂ ਨੂੰ ਤੱਕਣੇ, ਇਹ ਸਾਰੇ ਰੱਬ ਦੇ ਬਣਾਏ ਭਾਂਡੇ ਨੇ। ਛੋਟਾ ਵੱਟਾ ਬਣਾਉਣਾ ਉਹਦੀ ਮਰਜ਼ੀ ਹੈ, ਪਰ ਬਣਾਏ ਇੱਕੋ ਮਿੱਟੀ ਦੇ, ਵੱਖ ਨਹੀਂ। ਸਾਹਿਬ ਕਹਿੰਦੇ ਨੇ ਏਕਲ ਮਾਟੀ ਕੁੰਚਰ ਚਿੰਟੀ, ਮਿੱਟੀ ਇੱਕੋ ਤੇ ਕੀੜੀ ਤੋਂ ਹਾਥੀ ਤੱਕ ਇੱਕੋ ਮਿੱਟੀ ਦੇ ਬਣੇ ਨੇ। ਸਾਹਿਬ ਕਹਿ ਰਹੇ ਨੇ ਏਕਲ ਮਾਟੀ ਕੁੰਚਰ ਚਿੰਟੀ ਭਾਂਜਨ ਹੈ ਬਹੁ ਨਾਨਾ ਰੇ, ਭਾਂਡੇ ਵੱਖਰੇ ਵੱਖਰੇ ਨੇ। ਅਸਥਾਵਰ ਜੰਗਲ ਅਸਥਾਵਰ ਦਰ ਤੇ ਜਿਹੜਾ ਇੱਕ ਥਾਂ ਤੇ ਟਿੱਗ ਹੈ, ਜਿਵੇਂ ਪਹਾੜ ਅਡੋਲ ਖਲੋਤਾ, ਜੰਗਮ ਦਰ ਤੇ ਜਿਹੜੇ ਲੱਤਾਂ ਨਾਲ ਤੁਰ ਸਕਦੇ ਨੇ। ਅਸਥਾਵਰ ਵਿੱਚ ਰੁੱਖ ਆਉਂਦੇ ਨੇ, ਪਹਾੜ ਆਉਂਦੇ ਨੇ। ਸਾਹਿਬ ਕਹਿੰਦੇ ਨੇ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਹਰ ਇੱਕ ਥਾਂ ਤੇ ਉਹ ਮੇਰਾ ਵਾਹਿਗੁਰੂ ਜਿਹੜਾ ਉਹ ਆਪ ਸਾਨੂੰ ਨਜ਼ਰ ਪਿਆ ਆਉਂਦਾ। ਸਾਧ ਸੰਗਤ ਜਦੋਂ ਅੰਦਰ ਦਾ ਭਰਮ ਮਿਟ ਜਾਏ ਨਾ, ਫਿਰ ਉਦੋਂ ਦੂਜਾ ਕੋਈ ਹੈ ਹੀ ਨਹੀਂ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਪੜ੍ਹਨੇ ਆ, ਸਤਿਗੁਰੂ ਦੇ ਜੀਵਨ ਵਿੱਚ ਇੱਕ ਬੜੀ ਪਿਆਰੀ ਘਟਨਾ ਆਉਂਦੀ। ਸਾਹਿਬ ਜੀ ਸਹਿਫਾਬਾਦ ਗਏ ਪਟਿਆਲੇ ਦੇ ਨੇੜੇ, ਸ਼ਹਾਦਤ ਤੋਂ ਪਹਿਲਾਂ ਹਜ਼ੂਰ ਨੇ ਚੌਮਾਸਾ ਇੱਥੇ ਇੱਕ ਸਹਿਬਦੀਨ ਫਕੀਰ ਸੀ ਇਹਦੇ ਘਰ ਵਿੱਚ ਬਤੀਤ ਕੀਤਾ। ਤੇ ਜਦੋਂ ਸਤਿਗੁਰੂ ਸ਼ਹੀਦ ਹੋਏ ਨਾ, 40 ਦਿਨ ਇਹ ਕਾਲੇ ਕੱਪੜੇ ਪਾ ਕੇ ਜ਼ਮੀਨ ਤੇ ਸੌਂਦਾ ਰਿਹਾ ਸੀ ਫਕੀਰ, ਇੰਨਾ ਕੁ ਬਿਰਹ ਦਾ ਪੁੱਠਿਆ ਸੀ। ਸਤਿਗੁਰੂ ਗਏ ਤੇ ਇਹਨੇ ਵੱਖਰਾ ਇੱਕ ਕਮਰਾ ਧਰਮਸ਼ਾਲਾ ਬਣਾ ਦਿੱਤੀ। ਹਜ਼ੂਰ ਨੇ ਪੁੱਛਿਆ ਸਹਿਬਦੀਨ ਇਹ ਕੀ? ਕਹਿਣ ਲੱਗਾ ਮਹਾਰਾਜ ਇਸ ਥਾਂ ਤੇ ਮੈਂ ਨਮਾਜ਼ ਪੜਾਂਗਾ, ਸਾਹਮਣਾ ਜਿਹੜਾ ਨਵਾਂ ਬਣਾਇਆ ਉਥੇ ਤੁਸੀਂ ਬੈਠ ਕੇ ਆਪਣੇ ਪ੍ਰਭੂ ਦੀ ਬੰਦਗੀ ਕਰਨੀ। ਹਜ਼ੂਰ ਨੇ ਪਿਆਰ ਨਾਲ ਕਿਹਾ ਸਹਿਬਦੀਨ ਅਜੇ ਅੰਦਰ ਭਰਮ ਏ, ਗੱਲ ਤਾਂ ਖੁਦਾ ਦੀ ਕਰਨੀ ਸੀ, ਆ ਇੱਟਾਂ ਲਾਉਣ ਦੀ ਲੋੜ ਹੀ ਕੋਈ ਨਹੀਂ ਸੀ, ਇੱਕੋ ਥਾਂ ਤੇ ਦੋਨਾਂ ਨੇ ਬੈਠ ਕੇ ਇੱਕ ਦੀ ਗੱਲ ਕਰ ਲੈਣੀ, ਦੂਜਾ ਤੇ ਕੋਈ ਹੈ ਹੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹੀ ਤਾਂ ਕਿਹਾ। ਕਹਿਣ ਲੱਗੇ ਬੰਦਾ ਕੇਵਲ ਇੱਟਾਂ ਪਿੱਛੇ, ਕੇਵਲ ਦਿਸ਼ਾ ਪਿੱਛੇ, ਕੇਵਲ ਧਰਮ ਦੇ ਨਾਂ ਤੇ ਵੰਡੀ ਪਾ ਕੇ ਲੜਦਾ, ਫਸਲੀਅਤ ਇਹ। ਇੱਕ ਵਿਦਵਾਨ ਲਿਖਦਾ ਰਾਮ ਰਹੀਮ ਅਰ ਮੌਲਾ ਕਿਆ, ਸਮਝ ਪੜੀ ਤੋਂ ਰੌਲਾ ਕਿਆ। ਜਦੋਂ ਸਮਝ ਪੈ ਜਾਏ ਅੰਦਰ ਦੀ ਭਰਮ ਤੇ ਭਟਕਣਾ ਬਿਲਕੁਲ ਮੁੱਕ ਜਾਂਦੀ। ਸਤਿਗੁਰੂ ਨੇ ਇਸੇ ਕਰਕੇ ਕਿਹਾ, ਕਹਿਣ ਲੱਗੇ ਮਤ ਲੜ। ਤੂੰ ਇੱਕ ਜਣਾ ਕਹਿੰਦਾ ਦੱਖਣ ਦੇਸ਼ ਹਰੀ ਕਾ ਵਾਸਾ, ਦੂਸਰਾ ਕਹਿੰਦਾ ਨਹੀਂ ਪੱਛਮ ਅੱਲਾ ਮੁਕਾਮਾ, ਪਰ ਮੇਰਾ ਗੁਰੂ ਕਹਿੰਦਾ ਇੱਟਾਂ ਪਿੱਛੇ ਤੇ ਦਿਸ਼ਾਵਾਂ ਪਿੱਛੇ ਨਾ ਭੱਜ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਥੌਰ ਮੁਕਾਮ। ਆਪਣੇ ਅੰਦਰ ਝਾਤੀ ਮਾਰ, ਹਰ ਇੱਕ ਦੇ ਅੰਦਰ ਉਹ ਵੇ। ਖੈਰ ਮੈਂ ਅਰਜ਼ ਕਰ ਰਿਹਾ, ਸਾਹਿਬ ਸ੍ਰੀ ਗੁਰੂ ਪੰਚਮ ਪਿਤਾ ਜੀ ਨੇ ਅੱਜ ਪਹਿਲੇ ਸ਼ਲੋਕ ਵਿੱਚ ਬਚਨ ਕੀਤਾ। ਹਜ਼ੂਰ ਕਹਿਣ ਲੱਗੇ ਜੱਤ ਜੱਤ ਦਰ ਤੇ ਜਿੱਥੇ, ਕਤਹ ਕਿੱਥੇ, ਤਤਹ ਤਿੱਥੇ, ਇਹਦਾ ਮਤਲਬ ਬਣ ਗਿਆ ਜੱਤ ਕਤਹ ਤਤਹ ਜਿੱਥੇ ਕਿੱਥੇ ਮੈਂ ਦੇਖਣਾ ਵਾਂ। ਸਾਹਿਬ ਕਹਿੰਦੇ ਨੇ ਸਵਰਗ ਦ੍ਰਿਸ਼ਟੰਤ, ਦ੍ਰਿਸ਼ਟੰਤ ਦਰ ਤੇ ਦਿਸਦਾ ਉਹ ਪਿਆਰਾ ਪ੍ਰੀਤਮ ਵਾਹਿਗੁਰੂ ਦਿਸਦਾ, ਸਵਰਗ ਸਵਰਗ ਲੋਕ ਵਿੱਚ ਵੀ ਉਹਵੇ। ਹਜ਼ੂਰ ਕਹਿੰਦੇ ਨੇ ਮਰਤ ਮਾਤ ਲੋਕ ਵਿੱਚ ਵੀ ਉਹਵੇ, ਪਿਆਲ ਲੋਕਾਂ ਪਤਾਲ ਲੋਕ ਵਿੱਚ ਵੀ ਉਹਦਾ ਟਿਕਾਣਾ। ਕਹਿਣ ਤੋਂ ਮੁਰਾਦ ਸੁਰਗ ਮੱਛ ਪਿਆਲੇ ਵਿੱਚ ਉਹੀ ਰਹਿੰਦਾ ਹੈ ਸਤਿਗੁਰੂ। ਤਾਂ ਹੀ ਤਾਂ ਬਾਣੀ ਵਿੱਚ ਕਹਿੰਦੇ ਨੇ ਸੁਰਗ ਮਰਤ ਪਿਆਲ ਦਿਖਾਇਆ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਗੁਰੂ ਨੇ ਹਰ ਇੱਕ ਥਾਂ ਤੇ ਦਿਖਾ ਦਿੱਤਾ, ਕਿਵੇਂ ਦਿਖਾਇਆ? ਸਾਹਿਬ ਕਹਿੰਦੇ ਨੇ ਸੋ ਅੰਤਰ ਸੋ ਬਾਹਰ ਅਨੰਤ, ਹਰ ਇੱਕ ਥਾਂ ਤੇ ਹੋਵੇ, ਅੰਦਰ ਵੀ ਹੋਵੇ ਤੇ ਬਾਹਰ ਵੀ ਹੋਵੇ, ਪਰ ਸਮਝ ਤਾਂ ਪੈਂਦੀ ਜਦੋਂ ਗੁਰੂ ਕਿਰਪਾ ਕਰਦਾ। ਸਾਹਿਬ ਤਾਂ ਹੀ ਕਹਿੰਦੇ ਨੇ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਥਾ। ਜਿੱਦਣ ਸਤਿਗੁਰੂ ਕੋਲ ਗਏ ਉਦਣ ਗੁਰੂ ਨੇ ਆਵਾਜ਼ ਦੇ ਕੇ ਕਿਹਾ ਫਰੀਦਾ ਜੰਗਲ ਜੰਗਲ ਕਿਆ ਭਵੇਂ, ਬਨ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ جدن پٹھیاں لگ گیا اگ نال تانو تپایا تے میرے حضور نے کیا نا ہوئے اس طرح نہ کر دیکھ اپنے تانو ساڑ نہ تان نہ تپائے تنور جوں بالن ہڈ نہ بال جنوں تو ویکھنا چاہنا سر پیری کیا پیڑیا اندر تری سمال او اندر ٹکے تے جدو اندر کوئی دسدا میں عرض کر رہا پھر ادو یہی آواز نکل دیے داتا تو سبنی تھائیں جتھے ہو جائیں جتھے جانا وا تیرے تو بنا دوجا کوئی ہے ہی نہیں پر اے شبد دی کمائی نال سمجھ پیندی ہے کہ پربھو تو بنا دوجا کوئی نہیں ویسے اسی کہہ دینے ہر ایک اندر جو تے صرف زبانی کلامی کہنے نفرت دی اگ تاں اسی طرح اندر بلدی ہوندی جدو ہر ایک اندر جو دسدی ہے نا پھر بھائی کنہیے دی طرح وہ پانی دی مشک لے کے تریا پھردا ہے اج بھائی کنہیا کتے پانی دی مشک لے کے دشمن وی جائے تے سکھ گرو کول جان تو پہلے اونوں چٹکا دے اینی کو دویش ہردے وچ بھری ہے ست گرو دے چرناں وچ لے کے آئے کہن لگے مہاراج اسی دشمن مارنے ہاں اے جیندے کر دے تے بھائی کنہیے نے ہاتھ جوڑ کے کیا کہن لگا ست گرو میں وی مارنا وا حد ہو گئی سکھ کہن لگے تیرے کول ہے کی آ پانی دی مشک نال مارنے ڈوب کے اسی کرپان اسی تیر اسی بندوقاں نال مارنے آ تو کی مارنا کہن لگا فرق صرف اینا تسی دشمن مار دیو میں دشمنی پیا مارنا دشمن وچ تے دشمنی وچ انتر جدو ڈگے نو میں پانی دا گھٹ پیانا او دے اندر دیکھ کے میرے چہرے نو ہوندا نہیں گرو گوبند سنگھ دا سکھ کدی ظلم نہیں کردا او دے اندر گرو نہیں شردا بندی اے جے اندروں شردا بن گیا دشمنی دا بیج ختم تے جدو بیج ختم ہو گیا پھر کنڈے کدی نکلدے نہیں ہوندے تو دشمن مارنا میں دشمنی مارنا حضور کہہ رہے نے جت کتہ تتہ درشتنگ او ہر ایک تھان تے دسدا پیا ہے سورگ مرت پیال لوکاں تے صاحب کہن لگے سربتر رمن گوبند ہے سربتر در تے ساریاں تھاواں تے اسی جدو پڑھنے نا جاپ صاحب اے دے وچ بڑے بچن کہے نے حضور نے ساد سنگت کلگی والے پتا دی بانی کدی پڑھو اسی عام طور تے پرگٹ کرنے لڑائیاں والا پاکی اے بھی ٹھیک ہے 14 لڑائیاں لڑیاں پر حضور دی جدو بانی پڑھنے ست گرو تے کہندے نے زمیں تو ہی زماں تو ہی مکی تو ہی مکان تو ہی اپو تو ہی اپے تو ہی اچھو تو ہی اچھے تو ہی اچھو تو ہی ہر ایک تھان تے تو ہی کہندے نے آ جاپ صاحب دا پہلا چھنت پڑھنے ہاں نا حضور کہندے نے آپاں وی بڑی بڑی رکھاں تھلے ترے ہاں تے رکھاں دیاں جیڑیاں ٹاہنیاں نے پتے نے او زمین تے ڈگدے نے سک جاندے نے جے جو پیر رکھیے تے انہاں دے پھرن دی آواز آؤندی ہے انہاں دے کڑکڑ دی آواز آؤندی ہے تے میرے کلگی والا پادشاہ کہندا جدوں میں جنگل وچ ترنا نا تے میرے چرناں دے تھلے انہاں صاحباں دے پیراں دے تھلے جدوں آؤندے نے سکے پتے او پھردے نے کہن لگے انہاں وچوں جڑی آواز نکلدی ہے تے مینوں انج پرتیت ہوندا جویں پتے وی اج پریتم نوں توں پے کہندے ہو اسی پڑھنے صاحب کہندے نے داتا تب سرب نام کتھا کون کرم نام برنت سمت کہے تاں کوئی نہیں سکدا پر میں کی دیکھے کہ میرے پربھو جی جنگل دے پتے تینوں نیت نیت کہندے نے کیویں صاحب کہندے نے کہ میرے پربھو ترے پون مہیپ سر نر اسر نیت نیت بن ترن کہت بن در تے جنگل ترن در تے تنکے تینوں جنگل دے تنکے وی گرو گرو کہندے پئے انہاں وچ وی تیری تھونے صاحب جی تاں ہی کہنا کہ سربتر دیش ہے کہ سربتر پیشہ ہے کنا کو نیڑے نے کہ ظاہر ظہور ہیں کہ حاضر حضور ہیں تو بالکل سامنے پرتاک دور تا کتے گیا ہی نہیں صاحب سچے پتا جی کہن لگے سربتر رمن گوبند ہے نانک لیپ چھیپ نہ لپیا تے پر او ہر ایک اندر رہندا ہے پر پیارو اونوں کوئی وقار نہیں او کسے طریقے نہ لبڑدا نہیں داتا جی نے اگے بچن کیتے جدو ہر ایک اندر او دسیا پھر جیون وچ پلٹا کی آیا بکھیا پیانت امرتن صاحب کہندے نے جڑا زہر سی نا او امرت وی تبدیل ہو گیا اگے جڑی دوائی سی وقار سن زہر انہاں نوں پربھو نے امرت بنا دتا درشتاں سکھا سوجنے جڑے دشت سن میرے داتیا او سجن تے متر بن کے میرے نیڑے آ بیٹھے ستگرو کے پیارو جدو دی میر ہوندی ہے نا ادو کرپا بھی ہو جی ورت دی ਸਤਿਗੁਰੂ ਨੇ ਬਚਨ ਕੀਤਾ ਬਾਣੀ ਵਿੱਚ ਕਹਿਣ ਲੱਗੇ, ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਇਸ ਸ਼ਬਦ ਨੂੰ ਪੜ੍ਹ ਕੇ ਫਿਰ ਇੰਨਾ ਵਿਸ਼ਵਾਸ ਬਣਦਾ ਮਨਾ, ਤੂੰ ਜੁੜਿਆ ਰਹੋ, ਕਿਸੇ ਦਿਨ ਕਿਰਪਾ ਤੇਰੇ ਉੱਤੇ ਵੀ ਹੋ ਸਕਦੀ। ਸਾਹਿਬ ਕਹਿੰਦੇ ਅਪੁਸ਼ਟ ਬਾਤ ਤੇ ਭਈ ਸੀਧਰੀ, ਅਪੁਸ਼ਟ ਦਰ ਤੇ ਪੁੱਠੀ। ਹਰ ਇੱਕ ਜਦੋਂ ਪਹਿਲਾਂ ਸੋਚ ਸੀ ਪੁੱਠੀ ਸੀ, ਕਦੀ ਸਿੱਧਾ ਸੋਚਣਾ ਹੀ ਨਹੀਂ। ਹੁਣ ਮੇਰੇ ਦਾਤੇ ਨੇ ਕਿਰਪਾ ਕਰ ਦਿੱਤੀ, ਮੇਰੀ ਅੰਦਰ ਦੀ ਅਕਲੀ ਬਿਲਕੁਲ ਸਿੱਧੀ ਹੋ ਗਈ। ਅਪੁਸ਼ਟ ਬਾਤ ਤੇ ਭਈ ਸੀਧਰੀ, ਸੀਧਰੀ ਦਰ ਤੇ ਸਿੱਧੀ। ਸਾਹਿਬ ਕਹਿਣ ਲੱਗੇ ਦੂਤ ਦੁਸ਼ਟ ਸਜਨਈ, ਜਿਹੜੇ ਆ ਦੁਸ਼ਟ ਸਨ, ਵਿਕਾਰ ਸਨ, ਇਹ ਸੱਜਣ ਬਣ ਗਏ। ਅੰਧਕਾਰ ਮੈਂ ਰਤਨ ਪ੍ਰਗਾਸ਼ਿਓ, ਅੰਦਰ ਹਨੇਰਾ ਸੀ, ਨਾਮ ਦਾ ਕੀਮਤੀ ਰਤਨ ਪੈਦਾ ਹੋ ਗਿਆ। ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਪਈ। ਸਾਹਿਬ ਕਹਿੰਦੇ ਨੇ ਸੁਖ ਸੰਪਤ ਹਰ ਨਾਮ ਫਲ ਪਾਏ, ਸਤ ਗੁਰ ਮਲਈ, ਗੁਰੂ ਮਿਲਿਆ ਉਹਨੇ ਕਿਰਪਾ ਕੀ ਕੀਤੀ। ਸਾਹਿਬ ਕਹਿੰਦੇ ਨੇ ਮੋਹ ਕਿਰਪਨ ਕੋ ਕੋਏ ਨਾ ਜਾਣਤ, ਮੈਨੂੰ ਗਰੀਬ ਨੂੰ ਕੋਈ ਨੀਤੀ ਜਾਣਦਾ, ਹੁਣ ਤੇਰੀ ਕਿਰਪਾ ਕੀ ਇੰਨੀ ਹੋ ਗਈ ਏ, ਸਗਲ ਭਵਨ ਪ੍ਰਗਟਈ। ਹੁਣ ਕੋਈ ਥਾਂ ਐਸੀ ਨੀ ਜਿੱਥੇ ਮੇਰੇ ਨਾਮ ਤੋਂ ਲੋਕੀ ਮੈਨੂੰ ਜਾਣਦੇ ਨਹੀਂ, ਕਿਉਂਕਿ ਤੂੰ ਮੇਰੇ ਵਰਗੇ ਨੀਚ ਕੀੜੇ ਨੂੰ ਇੰਨੀ ਕਿਰਪਾ ਕਰ ਦਿੱਤੀ। ਸਾਹਿਬ ਕਹਿਣ ਲੱਗੇ ਮੋਹ ਕਿਰਪਨ ਕੋ ਕੋਏ ਨਾ ਜਾਣਤ, ਸਗਲ ਭਵਨ ਪ੍ਰਗਟਈ। ਤੇ ਹਜ਼ੂਰ ਅੱਗੇ ਬਚਨ ਕਰਦੇ ਨੇ, ਸੰਗ ਬੈਠਣੋ ਕਈ ਨਾ ਪਾਵਤ, ਅੱਗੇ ਕਿਸੇ ਕੋਲ ਜਾ ਕੇ ਕਹਿਣਾ, ਲੋਕਾਂ ਕਹਿਣਾ ਮੇਰੇ ਕੋਲ ਬਹਿ ਨਾ, ਤੇਰੇ ਪੱਲੇ ਹੈ ਕਿ ਅੱਧੀ ਕੌਡੀ ਦਾ ਤੂੰ ਬੰਦਾ। ਹੁਣ ਕਹਿੰਦੇ ਨੇ ਜਦੋਂ ਤੇਰੀ ਕਿਰਪਾ ਹੋ ਗਈ, ਸਗਲ ਚਰਨ ਸੇਵਈ, ਹੁਣ ਜਿਹੜੇ ਅੱਗੇ ਕੋਲ ਨਹੀਂ ਸਨ ਬਹਿਣ ਦਿੰਦੇ, ਤੇਰੇ ਨਾਮ ਦੀ ਬਰਕਤ ਨਾਲ ਮੇਰੇ ਚਰਨ ਆ ਕੇ ਧੋਂਦੇ ਨੇ, ਤੇ ਦਿਨ ਰਾਤ ਮੇਰੇ ਚਰਨਾਂ ਵਿੱਚ ਡਿੱਗੇ ਰਹਿੰਦੇ। ਸਤਿਗੁਰੂ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਪਿਆਰਿਆ ਇੱਥੇ ਬਸ ਨਹੀਂ, ਜਿੱਥੇ ਹੁਣ ਦੁਸ਼ਮਣ ਮਿੱਤਰ ਬਣ ਗਏ, ਜਿਹੜੇ ਕੋਲ ਨਹੀਂ ਸਨ ਬਹਿਣ ਦਿੰਦੇ ਉਹ ਨੇੜੇ ਆ ਗਏ, ਚਰਨ ਧੋਂਦੇ ਨੇ। ਸਾਹਿਬ ਕਹਿੰਦੇ ਨੇ ਏਕ ਬੋਲਤੀ ਖਬਤੋ ਨਾਹਿਨ, ਅੱਗੇ ਮੈਂ ਇੱਕ ਬੋਲ ਵੀ ਕਿਸੇ ਦਾ ਨਹੀਂ ਸਾ ਸਹਾਰਦਾ, ਕਿਸੇ ਨੇ ਕੁਝ ਕਹਿਣਾ ਅੱਗ ਦੀ ਤਰ੍ਹਾਂ ਭੜਕ ਉੱਠਣਾ। ਹੁਣ ਮੇਰੇ ਦਾਤਾ ਜੀ ਤੂੰ ਕਿਰਪਾ ਕਰ ਦਿੱਤੀ, ਹੁਣ ਬਖਸ਼ਿਸ਼ ਇਹ ਹੋ ਗਈ, ਸਾਧ ਸੰਗਤ ਸ਼ੀਤ ਲਈ, ਸਾਧ ਸੰਗਤ ਦੀ ਕਿਰਪਾ ਨਾਲ ਅੰਦਰ ਬਿਲਕੁਲ ਠੰਡਾ ਹੋ ਗਿਆ, ਕਿਉਂਕਿ ਤੇਰੇ ਵਿੱਚ ਬਖਸ਼ਿਸ਼ ਹੈ, ਤੂੰ ਜ਼ਹਿਰ ਤੋਂ ਅੰਮ੍ਰਿਤ ਬਣਾ ਦੇਣਾ, ਤੂੰ ਦੁਸ਼ਮਣ ਤੋਂ ਮਿੱਤਰ ਬਣਾ ਦੇਣਾ। ਤੇ ਇਹ ਪ੍ਰਤੱਖ ਪ੍ਰਮਾਣ ਬੜੇ ਮਿਲਦੇ ਨੇ ਮੀਰਾਂ ਦਾ ਜੀਵਨ। ਮੈਂ ਇੱਕ ਖਿਨ ਉਹਦੇ ਜੀਵਨ ਦੀ ਸੰਬੰਧੀ ਜ਼ਰੂਰ ਅਰਜ਼ ਕਰਦਿਆਂ, ਸਰਦਾਰ ਕਪੂਰ ਸਿੰਘ ICS ਹੋਰਾਂ ਨੇ ਨਾ ਇੱਕ ਪੁਸਤਕ ਲਿਖੀ, ਉਹਦਾ ਨਾਮ ਹੈ ਸਪਤ ਸਰਿੰਗ। ਉਹਦੇ ਵਿੱਚ ਉਹਨਾਂ ਨੇ ਬੜੇ ਕਮਾਲ ਦੀ ਉਦਾਹਰਣ ਦਿੱਤੀ, ਤੇ ਇਸੇ ਤਰ੍ਹਾਂ ਇੱਕ ਪੁਸਤਕ ਲਿਖੀ ਡਾਕਟਰ ਮਹਿੰਦਰ ਕੌਰ ਗਿੱਲ, ਬੜੇ ਵਿਦਵਾਨ ਨੇ ਉਹਨਾਂ ਨੇ। ਮੈਂ ਸਿਰਫ ਗੁਣ ਵਾਲਾ ਪੱਖ ਲੈਣਾ ਚਾਹੁੰਦਾ ਵਾਂ, ਠੀਕ ਹੈ ਪ੍ਰਭੂ ਦੀ ਭਗਤੀ ਹਰ ਇੱਕ ਉੱਤੇ ਰੱਬ ਦੀ ਕਿਰਪਾ, ਮੈਂ ਅਰਜ਼ ਕੀਤੀ ਹਰ ਇੱਕ ਅੰਦਰ ਉਹ ਬੈਠਾ, ਦਿਓਰੇ ਵਿੱਚ ਵੀ ਹੋਵੇ, ਮਸੀਤ ਵਿੱਚ ਵੀ ਹੋਵੇ, ਪੂਜਾ ਵਿੱਚ ਵੀ ਹੋਵੇ, ਨਮਾਜ਼ ਵਿੱਚ ਵੀ ਹੋਵੇ, ਮੀਰਾਂ ਦੇ ਅੰਦਰ ਕੋਈ ਲਗਨ ਲੱਗੀ। ਭਾਵੇਂ ਇਹ ਮੂਰਤੀ ਪੂਜਾ ਤੋਂ ਆਰੰਭ ਹੋਈ ਬਾਲ ਉਮਰ ਵਿੱਚ, ਸ਼ਾਦੀ ਤੋਂ ਬਾਅਦ ਪਤੀ ਦਾ ਚਲਾਣਾ ਹੋ ਗਿਆ, ਤੇ ਉਸ ਵਿਧਵਾ ਨੇ ਹਿਰਦੇ ਨੂੰ ਇੰਨਾ ਕੁ ਟਿਕਾ ਲਿਆ, ਕਿਆ ਹੁਣ ਰੱਬ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਸੰਗਤ ਵੀ ਜਾਣਾ, ਗੋਬਿੰਦ ਦੇ ਗੀਤ ਗਾਣੇ, ਕ੍ਰਿਸ਼ਨ ਦੀ ਭਗਤੀ ਇਹਨੇ ਰੱਜ ਕੇ ਕੀਤੀ। ਕਹਿੰਦੇ ਨੇ ਜਦੋਂ ਫਿਰ ਮੇਰਾ ਵਾਹਿਗੁਰੂ ਕਿਰਪਾ ਕਰਦਾ ਨਾ, ਲੱਗਦਾ ਤੇ ਅੰਦਰ ਦੀ ਭਾਵਨਾ ਨੂੰ ਫਾਲੇ। ਕਹਿੰਦੇ ਨੇ ਰਾਣਾ ਦੇਖੋ ਇੰਨੀ ਕੁ ਪ੍ਰੇਮ ਵਿੱਚ ਭੇਜ ਚੁੱਕੀ ਸੀ, ਇਹ ਬਿੰਦਰਾ ਬਣ ਗਈ। ਜਦੋਂ ਇਹਨੂੰ ਘਰੋਂ ਕੱਢ ਦਿੱਤਾ ਤੇ ਬਿੰਦਰਾ ਬਣ ਸੋਚਿਆ, ਚੱਲ ਮਨਾ ਹੁਣ ਤੂੰ ਉਹਦੇ ਚਰਨਾਂ ਵਿੱਚ ਰਹੋ ਜਿਹਦੀ ਤੂੰ ਦਿਨ ਰਾਤ ਪੂਜਾ ਕਰਨੀ। ਬਿੰਦਰਾ ਬਣ ਵਿੱਚ ਮੱਠ ਸੀ, ਉਥੋਂ ਦਾ ਮੱਠ ਦਾ ਜਿਹੜਾ ਪੁਜਾਰੀ ਸੀ ਉਹਦਾ ਨਾਮ ਸੀ ਜੀਵ ਗੁਸਾਈ। ਜਾ ਕੇ ਕਹਿਣ ਲੱਗੀ ਮੈਂ ਇਸ ਮੱਠ ਵਿੱਚ ਰਹਿਣਾ ਚਾਹੁੰਦੀ ਹਾਂ, ਤੇ ਅੱਗੋ ਜੀਵ ਗੁਸਾਈ ਨੇ ਸੁਨੇਹਾ ਭੇਜਿਆ, ਮੀਰਾ ਇਸ ਮੱਠ ਵਿੱਚ ਇਸਤਰੀ ਨੂੰ ਕੋਈ ਥਾਂ ਨਹੀਂ, ਇੱਥੇ ਇਕੱਲੇ ਮਰਦ ਰਹਿੰਦੇ ਨੇ। ਤੇ ਮੀਰਾ ਨੇ ਅੱਗੋ ਚਿੱਠੀ ਲਿਖ ਕੇ ਭੇਜੀ, ਕਹਿਣ ਲੱਗੀ ਜੀਵ ਗੁਸਾਈ ਮੈਨੂੰ ਅਫਸੋਸ ਹੈ ਤੇਰੇ ਤੇ, ਮੈਂ ਸੋਚਦੀ ਸਾਂ ਬਿੰਦਰਾ ਬਨ ਵਿੱਚ ਇੱਕ ਕੇਵਲ ਕ੍ਰਿਸ਼ਨ ਰਹਿੰਦਾ ਮਰਦ, ਬਾਕੀ ਸਾਰੀਆਂ ਗੋਪੀਆਂ ਨੇ, ਮੈਨੂੰ ਕੀ ਪਤਾ ਕਿ ਤੇਰੇ ਵਰਗਾ ਹੋਰ ਵੀ ਮਰਦ ਤੇ ਕੁਬੇਟਾ ਹੋਇਆ। ਇਹਦਾ ਮਤਲਬ ਉਹਦੀ ਭਾਵਨਾ ਸੀ। ਉਹਨੇ ਆਪਣੇ ਜੀਵਨ ਦੀ ਘਟਨਾ ਬੜੀ ਸੋਹਣੀ ਲਿਖੀ, ਉਹਦੀ ਬਾਣੀ ਉਹਦੇ ਬਚਨ ਨੇ। ਕਹਿਣ ਲੱਗੇ ਉਹਦੇ ਸਾਹਮਣੇ ਨਾ ਜਦੋਂ ਵਾਹਿਗੁਰੂ ਕਿਰਪਾ ਕਰਕੇ ਰੱਖਣ ਤੇ ਆਵੇ, ਰਾਣੇ ਨੇ ਨਾ ਉਹਦੇ ਦਿਓਰ ਨੇ ਪਟਾਰੀ ਵਿੱਚ ਸੱਪ ਪਾ ਕੇ ਭੇਜਿਆ ਕਿ ਕੱਪੜੇ ਵਿੱਚ ਲਪੇਟ ਕੇ ਉਹਨੂੰ ਕਹੋ ਤੇਰੇ ਲਈ ਤੋਹਫਾ ਦਿੱਤਾ, ਤੇ ਜਦੋਂ ਪਟਾਰੀ ਖੋਲੇਗੀ ਨਾਗ ਵਿੱਚੋਂ ਨਿਕਲੇਗਾ, ਡੰਗ ਮਾਰੇਗਾ, ਇਹਦੀ ਮੌਤ ਹੋ ਜਾਏਗੀ, ਰੋਜ਼ ਦਾ ਇਹ ਸੈਂਸ ਹੀ ਖਤਮ ਹੋ ਜਾਏ, ਕਦੀ ਸਾਧੂਆਂ ਕੋਲ ਬਹਿ ਕੇ ਇੱਕ ਤਾਰਾ ਵਜਾਉਂਦੀ, میرا لکھ دی میرے سامنے آئی سپ دی پٹاری تے انہیں بڑے سونے بچن کہن لگی سانپ پٹاری رانے بھیجو میرا ہاتھ دیو کہن لگی میرا دے ہاتھ بھی جائے دیو تے اوتھے کہندی نائے دوئے جب دیکھن لگی سال گرام تک تھیو جدو نہ تو کے میں پٹاری چکی تے جس کرشن دی مورت نو میں پوج دی سا پٹاری وچوں دی مورت پئی ہوئی سپ نا دی چیز ہی کوئی نہیں سانپ پٹاری رانے بھیجو میرا ہاتھ دیو جائے نائے دوئے جب دیکھن لگی سال گرام تک پائے اگے وہ لکھ دیے زہر پیالہ رانے بھیجو دینوں امرت بنائے دوجی وری زہر دا پیالہ بھیجا کہن لگی جدو زہر دے پیالے نو اپنے لب لائے تے کمال دی گل میرے بدھاتا نے زہر نو امرت وچ چینج کر دیتا انہیں زہر پیتا زہر پیالہ رانے بھیجو امرت دینا بنائے کہن لگے ہاتھ دوئے جب پیون لگی ہوئے امر اچائے تے جدو اے وی کام نہ بنیا تے تیجا کام نہ کیتا ہے کہ سولاں دی سیج بھیجی جدے وچ زہر پلیا سی کہن لگے سول سیج کی رانے بھیجی دیجا میرا سلائے میرا نو سوا دیو کہن لگے سانج پری جب سومن لگی مانو پھول بھی سائے جدو شام نو سون لگی کندیاں دی تھان تے پھول بن گئے تے پوچھا کارن کی کہن لگے میرا کے پرب سدا رکھوارے دینوں سنکٹ مٹائے اصل وچ میرا رکھن والا وحگرو ہے مینو زہر دے پیالے سپاں دے ڈنگ تے زہر والیاں سولاں کچھ بھی نہیں کر سکدی وہ پرمیشور جدو کرپا کرے صاحب کہن لگے دکھیا پینت امرتن جدو نے بخشش کیتی زہر تو امرت بنا دیتا تے درشتا سخا سوجن جڑے دشمن سن وہ سارے متر بن گئے اے ویری متر سب کیتیا نہ منگا مندا ستگرو اگے کہن لگے دکھیاں پینت سکھیاں جڑے دکھ سن وہ سکھ بھی تبدیل ہو گئے پہ پیتنگ تا نرپے جڑا اگے دن رات ڈر کھاندا سی ہن گرو دی کرپا نال اسی دکھ تو سکھ وچ آ گئے پے تو اسی نرپے ہو گئے گرو پنچم پتا جی دا ایک شبد ہوندا ہے راگ بلاول وچ حضور نے اسی طرح دی بچن کیتا کہندے نے سنگھ بلائی ہوئے گئے ترن میر دکھیتا شرم کرتے دم آد کو تے گنی تنیتا ایسی بھگت گوبند کی کیت ہستی جیتا جو جو کینو اپنو تس اپ ہے دان دیتا اس شبد نو پڑھنے صاحب کہنے بڑی کرپا کر دئی سنگھ بلائی ہوئے گئے سنگھ در تے شیر جیڑا شیر اگے ہنکار بڑکا ماردا سی اچی اچی خونخار شیر پبکا ماردا پیا سی کہن لگے اس ہنکار نو میرے داتے نے اینا کو مٹا دیتا ملی بلی دی طرح نمرتا دیتی بلی دی تردیاں آواز نہیں اینا کو نمرتا وچ رکھ دیتا کتے بیٹھیاں بھی میں اپنی ہوند نو پرگٹ کر دی پیا سنگھ بلائی ہوئے گئے اگے کہنے ترن میر دکھیتا ہن ترن دا ارتھ ہوندا ہے تنکا میر در تے پہاڑ اکثر اسی پہاڑ نو ہنکار نال تلنا دینے تے جدو اے شلو شبد پڑیا تے من وچ آیا پاواں کے ٹیکا کارا نے ارتھ کیتے نہیں سی تنکے تو پہاڑ بن گئے ہن جے کوئی سوال کرن والا پوچھ لے بھی پہاڑ تا ہنکار دا سوچک ہے ترن میر دکھیتا ایک پاسے کہندے پے شیر تو بلی بن گئے دوسری طرف تسی بچن کر دیو اسی تنکے تو پہاڑ بن گئے اے دا مطلب کی پھر ہنکار ہی ہو گئے نہیں دے ارتھ بڑے رمز بھرپور نے کہن لگے شیر والی برتی نو تیاگ دیتا بلی دی طرح نمرتا ترن میر دکھیتا ترن دا ارتھ ہوندا تیلا تھوڑی جی ہوا آئے تا تیلا ایک تھان تو اڑ کے دوجی تھان تے جاندا ہے تیلا کدی بھی ایک تھان تے ٹکدا نہیں پہاڑ پاوے طوفان آ جان تا بھی اڈول ٹکیا رہندا ہے جیڑا من اگے تیلے دی طرح جنے کھنے دی گل سن کے بھٹکدا سی نا ہن پہاڑ دی طرح اڈول بنا دیتا کسے دی کوئی پرواہ ہی نہیں کردا صاحب کہن لگے سنگھ بلائی ہوئے گئے ترن میر دکھیتا شرم کرتے دم آد کو اگے ادھی ادھی کوڈی بدلے لوکاں تو منگتے سن ہن نام دی داد دے دیتی تے گنی تنیتا اینا کو تناڑ بنا دیتی ہن کسے دی پرواہ ہی نہیں صاحب کہن لگے یاد رکھنا ایسی بھگت گوبند کی واہگرو جی دی بھگتی ایسی